ਕੰਜ਼ਰਵੇਟਿਵਸ ਕਾਰਬਨ ਟੈਕਸ ਦਾ ਖਾਤਮਾ ਕਰਨਗੇ ਤੇ ਨੌਕਰੀਆਂ ਲੈ ਕੇ ਆਉਣਗੇ।
ਕਾਰਨੀ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਮੈਂ ਤਾਂ ਪੀਅਰ ਪਾਲੀ ਐਪ ਨੂੰ ਹੀ ਵੋਟ ਪਾਉਂ।
ਦਿਸ ਮੈਸੇਜ ਇਜ਼ ਬ੍ਰਾਟ ਟੂ ਯੂ ਬਾਈ ਦਾ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-647-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਤੁਣਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ ਸਿਕਸ ਈਚ।
ਨਵਦੀਪ ਜੀ, ਮੇਰਾ ਨਾਮ ਐਡਵੋਕੇਟ ਸਮਰਾਜ ਸਿੰਘ ਆ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂੰਗਾ, ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ। ਤੁਹਾਡੇ ਤੇ ਮਨਪ੍ਰੀਤ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ, ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ।
14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Hurry, download the Pizza Depot app today and join the celebration. You don't want to miss out on the party of the year.
Pizza Depot. 25 years of deliciousness.
Media, unless explicitly authorized by management of Red FM.
HK Tire Center to cars and trucks se brand new ya old tires le sakde ho.
BF Cordage, Hemcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6347384 7300 8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-200-7667।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 27 ਮਾਰਚ ਤੋਂ 6 ਅਪ੍ਰੈਲ ਤੱਕ ਲੱਗ ਚੁੱਕੀ ਹੈ ਈਦ ਐਂਡ ਨਵਰਾਤਰੀ ਸੇਲ। 20 ਪੌਂਡ ਸਵਰਨ ਮਲਟੀਗ੍ਰੇਨ ਆਟਾ 899, 300 ਗ੍ਰਾਮ ਹੈਪੀ ਪਨੀਰ 429, 2 ਪੌਂਡ ਵਾਗ ਬੱਕਰੀ ਟੀ 1099, 4 ਪੌਂਡ ਏਸ਼ੀਅਨ ਕਾਲਾ ਚਨਾ 599। ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ, ਸਬਜ਼ੀਆਂ, ਦਾਲਾਂ, ਇੰਡੀਆ ਵਾਲੇ ਭਾਂਡੇ, ਸਾਰਾ ਕੁਝ ਅੰਡਰ 1 ਰੂਫ ਹੀ ਮਿਲਦਾ ਹੈ। ਈਦ ਐਂਡ ਨਵਰਾਤਰੀ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਕਾਲ ਐਟ 416-740-3262।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਹਰ ਇੱਕ ਮਾਂ ਪਿਓ ਦੀ ਇੱਛਾ ਹੁੰਦੀ ਧੀਆਂ ਖੁਸ਼ੀਆਂ ਮਾਨਣ, ਧੀਆਂ ਦੇ ਦੁੱਖ ਡਾਢੇ ਹੁੰਦੇ ਧੀਆਂ ਵਾਲੇ ਜਾਣਣ। ਹਰ ਮਾਂ ਪਿਓ ਦੀ ਇੱਛਾ ਹੁੰਦੀ ਧੀਆਂ ਖੁਸ਼ੀਆਂ ਮਾਨਣ, ਧੀਆਂ ਦੇ ਦੁੱਖ ਡਾਢੇ ਹੁੰਦੇ ਧੀਆਂ ਵਾਲੇ ਜਾਣਣ, ਕਿ ਜਿਹਦੇ ਧੀ ਨਹੀਂ ਉਹ ਕੀ ਜਾਣੇ ਧੀਆਂ ਦੇ ਦੁੱਖ ਸੁੱਖ ਨੂੰ। ਮਾਂ ਪਿਓ ਹੀ ਬਸ ਮਾਂ ਪਿਓ ਹੁੰਦੇ ਇਹ ਧੀਆਂ ਹੀ ਜਾਣਣ। ਪੁੱਤਰ ਜਦ ਹੁਣ ਰੋਲੀ ਜਾਵਣ ਨਸ਼ਿਆਂ ਵਿੱਚ ਜਵਾਨੀ, ਧੀਆਂ ਨਾਲ ਹੀ ਬਾਕੀ ਹੈ ਹੁਣ ਹਨੇਰੇ ਘਰ ਦਾ ਚਾਨਣ। ਕਿ ਧੀਆਂ ਬੇਸ਼ੱਕ ਧਨ ਬਿਗਾਨਾ, ਧਨ ਤਾਂ ਫਿਰ ਵੀ ਧਨ ਹੈ। ਧੀਆਂ ਬੇਸ਼ੱਕ ਧਨ ਬਿਗਾਨਾ, ਧਨ ਤਾਂ ਫਿਰ ਵੀ ਧਨ ਹੈ। ਮਾਪੇ ਹੋਣ ਸਿਆਣੇ ਹੁਣ ਪੁੱਤਾਂ ਲਈ ਖਾਕ ਨਾ ਛਾਨਣ, ਕਿ ਸਮਝ ਪਵੇਗੀ ਪੜ ਲਿਖ ਕੇ ਜਿਸ ਦੇ ਨੇੜੇ ਨਹੀਂ ਜਾਂਦੇ। ਸਮਝ ਪਵੇਗੀ ਪੜ ਲਿਖ ਕੇ ਜਿਸ ਦੇ ਨੇੜੇ ਨਹੀਂ ਜਾਂਦੇ। ਸਮਝ ਬਣੇ ਜੇ ਲੋਕਾਂ ਦੀ ਤਾਂ ਆਪਣਾ ਫਰਜ਼ ਪਛਾਨਣ, ਸਮਝ ਬਣੇ ਜੇ ਲੋਕਾਂ ਦੀ ਤਾਂ ਆਪਣਾ ਫਰਜ਼ ਪਛਾਨਣ। ਕੁਲਵੰਤ ਜ਼ੀਰਾ ਹੋਰਾਂ ਦੀ ਇਸ ਰਚਨਾ ਨਾਲ ਅੱਜ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਹੀ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਅਪ੍ਰੈਲ ਮਹੀਨੇ ਦੀ 4 ਤਰੀਕ ਆ, ਦਿਨ ਸ਼ੁੱਕਰਵਾਰ ਆ। ਬਾਹਰਲਾ ਤਾਪਮਾਨ 11 ਡਿਗਰੀ ਦੇ ਆਸ ਪਾਸ ਹੈ, ਧੁੱਪ ਬੜੀ ਵਧੀਆ ਲੱਗੀ ਹੈ। ਤਕਾਲਾਂ ਨੂੰ ਇਹ ਤਾਪਮਾਨ 7 ਡਿਗਰੀ ਹੋ ਜਾਵੇਗਾ। ਰਾਤ ਨੂੰ 4 ਡਿਗਰੀ ਤਾਪਮਾਨ ਤੇ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਗਈ ਹੈ। ਕੱਲ ਸਵੇਰ ਵੀ ਜਿਹੜੀ ਹੈ ਜੀ ਉਹ ਗਿੱਲੀ ਗਿੱਲੀ ਸਿੱਲੀ ਸਿੱਲੀ ਹੋਵੇਗੀ। ਰਾਤ ਮੀਂਹ ਪੈਣਾ ਤੇ ਕੱਲ ਨੂੰ ਸਵੇਰ ਨੂੰ ਮੀਂਹ ਪੈਣਾ, ਤੇ ਦੁਪਹਿਰੋਂ ਬਾਅਦ ਤੱਕ ਹੋ ਸਕਦਾ ਕਿ ਬੱਦਲਵਾਈ ਰਹਿ ਜਾਏ, ਪਰ ਵੈਸੇ ਕੱਲ ਦਾ ਮੀਂਹ ਦੱਸਿਆ। 11 ਡਿਗਰੀ ਤੱਕ ਤਾਪਮਾਨ ਕੱਲ ਨੂੰ ਵੀ ਜਾਣਾ, ਐਤਵਾਰ ਨੂੰ 7 ਡਿਗਰੀ ਤਾਪਮਾਨ ਹੋਣਾ, ਬੱਦਲਵਾਈ ਤੇ ਧੁੱਪ ਰਲਮਿਲੀ। ਸੋਮਵਾਰ ਨੂੰ 5 ਡਿਗਰੀ, ਮੀਂਹ ਵੀ ਪੈਣਾ ਤੇ ਧੁੱਪ ਵੀ ਨਿਕਲਣੀ ਹੈ। ਇਸੇ ਤਰ੍ਹਾਂ ਮੰਗਲਵਾਰ ਨੂੰ ਮੌਸਮ ਖੁਸ਼ਕ ਰਹੂਗਾ ਪਰ 0 ਡਿਗਰੀ ਤਾਪਮਾਨ ਹੋਣਾ। ਔਰ ਇਸੇ ਤਰ੍ਹਾਂ ਬੁੱਧਵਾਰ ਨੂੰ 5 ਡਿਗਰੀ, ਅਗਲਾ ਵੀਰਵਾਰ ਫੇਰ ਮੀਂਹ ਪੈਣਾ 7 ਡਿਗਰੀ, ਅਗਲਾ ਸ਼ੁੱਕਰਵਾਰ ਵੀ ਮੀਂਹ ਪੈਣਾ 9 ਡਿਗਰੀ, ਅਗਲਾ ਸ਼ਨਿਚਰਵਾਰ ਤੇ ਐਤਵਾਰ ਮੌਸਮ ਖੁਸ਼ਕ ਰਹਿਣਾ, 11-11 ਡਿਗਰੀ ਤਾਪਮਾਨ ਹੋਣਾ। ਗੱਲ ਕੀ ਕਿ ਜਿਹੜਾ ਰਵੱਈਆ ਐਤਕੀ ਬਰਫ਼ ਦਾ ਸੀ ਇੱਕ ਦਿਨ ਛੱਡ ਕੇ, ਉਹ ਹੁਣ ਮੀਂਹ ਦਾ। ਤੇ ਜਦੋਂ ਫਿਰ ਇੱਦਾਂ ਦਾ ਮੌਸਮ ਹੋਵੇ ਤੇ ਫਿਰ ਭਾਈ ਜਿਹੜੇ ਘਰਾਂ ਦੀਆਂ ਛੱਤਾਂ 'ਚ ਆਉਂਦੀਆਂ ਉਹ ਇਲਾਜ ਕਰਵਾ ਲਓ। ਮੈਨੂੰ ਯਾਦ ਆ ਕਿ ਜਦੋਂ ਅਸੀਂ ਨਵੇਂ ਨਵੇਂ ਮੈਂ 94 'ਚ ਆਇਆ ਉਦੋਂ ਇੱਕ ਇੱਥੇ ਟੀਵੀ ਪ੍ਰੋਗਰਾਮ ਜਿਹੜੇ ਸੀ ਉਹ ਗਿਣਵੇਂ ਚੁਣਵੇਂ ਹੁੰਦੇ ਸੀ ਤੇ ਬਹੁਤੇ ਟੀਵੀ ਪ੍ਰੋਗਰਾਮ ਜਿਹੜੇ ਆ ਉਹ ਪੰਜਾਬੀ 'ਚ ਹੁੰਦੇ ਸੀ ਅਤੇ ਕੁਝ ਕੁ ਜਿਹੜੇ ਸੀਗੇ ਉਹ ਹਿੰਦੀ 'ਚ ਹੁੰਦੇ ਸੀਗੇ ਅਤੇ ਜਦੋਂ ਫਿਰ ਪੰਜਾਬੀ ਬੰਦਾ ਹਿੰਦੀ ਬੋਲਦਾ ਉਦੋਂ ਫਿਰ ਹਿਸਾਬ ਕਿਤਾਬ ਹੋਰ ਹੀ ਹੁੰਦਾ। ਸਾਡੇ ਇੱਕ ਬੜੇ ਸਾਡੇ ਲੈਜੈਂਡ ਨੇ ਮੀਡੀਆਕਾਰ ਅਤੇ ਉਹਨਾਂ ਦੀ ਐਡ ਆਉਂਦੀ ਹੁੰਦੀ ਸੀ ਵੀ ਅਗਰ ਕਿਸੇ ਦੇ ਘਰ ਕੀ ਛੱਤ ਚੋਤੀ ਹੋ ਤਾਂ ਇਸ ਨੰਬਰ 'ਤੇ ਇਸ ਕੰਸਟਰਕਸ਼ਨ ਵਾਲਿਆਂ ਨੂੰ ਫੋਨ ਕਰੋ। ਹੁੰਦੀ ਸੀ ਹਿੰਦੀ 'ਚ ਅਤੇ ਉਹ ਅਸੀਂ ਉਹੀ ਦੇਖ ਕੇ ਵੀ ਅਗਰ ਕਿਸੇ ਦੇ ਘਰ ਕੀ ਛੱਤ ਚੋਤੀ ਹੋ। ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਵੀ ਭਾਸ਼ਾ ਅਸੀਂ ਬੋਲ ਲੈਂਦੇ ਹਾਂ ਪਰ ਭਾਸ਼ਾ ਦੇ ਵਿੱਚ ਸਾਡਾ ਕਈ ਵਾਰੀ ਕੁੱਤਾ ਫਸਦਾ ਹੁੰਦਾ। ਮੈਂ ਬਹੁਤੀ ਵਾਰੀ ਅੱਗੇ ਵੀ ਜ਼ਿਕਰ ਕੀਤਾ ਮੇਰੇ ਜਿਹੜੇ ਮਿਊਜ਼ਿਕ ਟੀਚਰ ਹੁੰਦੇ ਸੀ ਨਾ ਕਾਲਜ ਦੇ ਵਿੱਚ ਉਹ ਹਿੰਦੀ ਬੋਲਦੇ ਹੁੰਦੇ ਸੀ ਅਤੇ ਉਹਨਾਂ ਨੇ ਹਿੰਦੀ 'ਚ ਗੱਲ ਕਰਨੀ ਅਤੇ ਅਸੀਂ ਫਿਰ ਉਹਨਾਂ ਦੇ ਨਾਲ ਜਦੋਂ ਕਿਤੇ ਗੱਲ ਕਰਨ ਦੀ ਕੋਸ਼ਿਸ਼ ਕਰਨੀ ਆਪਣੇ ਚਿੱਤੋਂ ਹਿੰਦੀ 'ਚ ਅਤੇ ਉਹ ਫਿਰ ਬਾਅਦ 'ਚ ਪਤਾ ਲੱਗਦਾ ਹੁੰਦਾ ਵੀ ਸਾਡੀ ਹਿੰਦੀ ਤਾਂ ਬੜੀ ਗੁਲਾਬੀ ਜੀ ਆ। ਅਤੇ ਉਹ ਇੱਕ ਵਾਰੀ ਕੀ ਹੋਇਆ ਕਿ ਸਾਡੇ ਉੱਥੇ ਅੱਜ ਕੱਲ੍ਹ ਮੁੰਡਾ ਉਹ ਇੱਥੇ ਹੀ ਆ ਬ੍ਰੈਂਪਟਨ 'ਚ ਰਹਿੰਦਾ ਸਾਡੇ ਨਾਲ ਹੀ ਅਤੇ ਮੈਨੂੰ ਮੈਡਮ ਨੇ ਕਹਿਤਾ ਰਣਧੀਰ ਉਹ ਸਟਾਫ ਰੂਮ 'ਚ ਰਜਿਸਟਰ ਲਿਆਓ ਅਤੇ ਮੈਂ ਕਿਹਾ ਅੱਗੋਂ ਉਹਨੂੰ ਵਿਗਾਰ ਪਾਤੀ ਮੈਂ ਕਿਹਾ ਮੰਗੀ ਯਾਰ ਰਜਿਸਟਰ ਫੜ ਲਈ ਅਤੇ ਉਹ ਉੱਥੇ ਰਜਿਸਟਰ ਚੱਕਣ ਗਿਆ ਅਤੇ ਸਟਾਫ ਰੂਮ ਦੇ ਵਿੱਚ ਜਿਹੜੇ ਟੀਚਰ ਹੋਰ ਸੀਗੇ ਬੈਠੇ ਉਹਨਾਂ ਨੇ ਕਿਤੇ ਹੋਰ ਕੰਮੀ ਲਾ ਲਿਆ ਉਹ 5-7 ਮਿੰਟ ਲੇਟ ਹੋ ਗਿਆ ਅਤੇ ਅਸੀਂ ਕਲਾਸਰੂਮ 'ਚ ਜਾ ਕੇ ਬੈਠੇ ਹੁਣ ਨਾ ਰਜਿਸਟਰ ਆਵੇ ਅਤੇ ਹਾਜ਼ਰੀ ਲੱਗ ਕੇ ਅਤੇ ਫਿਰ ਹੀ ਕਾਰਵਾਈ ਬਾਕੀ ਦੀ ਸ਼ੁਰੂ ਹੋਣੀ ਸੀ ਅਤੇ ਉੱਥੇ ਉਹ ਸਾਡੇ ਉਹ ਨਾਲ ਹੀ ਸਾਡੇ ਮਿਊਜ਼ਿਕ ਰੂਮ ਦੇ ਨਾਲ ਹੁੰਦਾ ਸੀਗਾ ਕਾਮਰ ਰੂਮ ਲੜਕੀਆਂ ਦਾ ਅਤੇ ਉੱਥੇ ਗਿੱਧੇ ਦੀ ਪ੍ਰੈਕਟਿਸ ਹੁੰਦੀ ਹੁੰਦੀ ਸੀ ਉਹ ਢੋਲਕ ਦਾ ਕਿਤੇ ਪੁੜਾ ਫਟ ਗਿਆ ਅਤੇ ਉਹ ਮੈਨੂੰ ਕਹਿੰਦੇ ਵੀ ਤਬਲਾ ਜਿਹੜਾ ਸੀਗਾ ਸਾਨੂੰ ਦੇ ਦਿਓ ਇੱਧਰ ਵੀ ਅਸੀਂ ਪ੍ਰੈਕਟਿਸ ਕਰਨੀ ਹੈ। ਚਲੋ ਮੈਂ ਤਬਲਾ ਜੀ ਉਹਦੇ ਪਾਸੇ ਛੱਡ ਆਇਆ ਅਤੇ ਢੋਲਕ ਜਿਹੜੀ ਸੀ ਉੱਧਰ ਸਾਡੇ ਮਿਊਜ਼ਿਕ ਰੂਮ 'ਚ ਪਈ ਸੀ ਅਤੇ ਮੈਡਮ ਜਦੋਂ ਦੇਖਿਆ ਵੀ ਰਜਿਸਟਰ ਥੱਲੇ ਆਇਆ ਨਹੀਂ ਅਤੇ ਉਹ ਮੈਨੂੰ ਪੁੱਛ ਰਹੇ ਨੇ ਕਿ ਰਣਧੀਰ ਮੈਂ ਆਪਕੋ ਰਜਿਸਟਰ ਲਾਣੇ ਕੇ ਲਈ ਭੇਜਾ ਥਾ ਅਤੇ ਮੈਂ ਫਿਰ ਉਹਨਾਂ ਨੂੰ ਹਿੰਦੀ 'ਚ ਪੈ ਰਿਹਾ ਜੀ ਮੈਂ ਕਿਹਾ ਜੀ ਉਹ ਮੁੰਡਾ ਹੈ ਨਾ ਮੰਗ ਤਾਂ ਮੈਨੇ ਉਸਕੋ ਘੱਲਿਆ ਹੈ ਜੀ ਬਾਬੀ ਆਉਂਦਾ ਹੀ ਹੋਊਗਾ। ਚਲੋ ਇੰਨਾ ਤਾਂ ਮੈਡਮ ਨੇ ਕਰ ਲਿਆ ਬਰਦਾਸ਼ਤ ਅਤੇ ਫਿਰ ਉਹਨਾਂ ਦਾ ਧਿਆਨ ਪਿਆ ਢੋਲਕ ਵਾਲੇ ਪਾਸੇ ਅਤੇ ਦੇਖਿਆ ਉਹਨਾਂ ਨੇ ਤਬਲਾ ਹੈ ਨਹੀਂ ਉੱਥੇ ਮੈਨੂੰ ਰਣਧੀਰ ਉਹ ਤਬਲਾ ਕਹਾਂ ਗਿਆ ਮੈਂ ਕਿਹਾ ਜੀ ਉਹ ਗੀਤੇ ਵਾਲੀ ਲੜਕੀਆਂ ਲੇਕਰ ਗਈ ਹੈ। ਕਹਿੰਦੀ ਢੋਲਕ ਜਹਾਂ ਕਿਆ ਕਰ ਰਹੀ ਹੈ ਮੈਂ ਕਿਹਾ ਜੀ ਇਹ ਪਾਟੀ ਹੋਈ ਹੈ। ਮੈਡਮ ਵਿਚਾਰੀ ਮਾਰੇ ਮੱਥੇ ਤੇ ਹੱਥ ਕਹਿੰਦੇ ਆਪ ਫਟੀ ਹੋਈ ਨਹੀਂ ਬੋਲ ਸਕਦੇ ਹੋ। ਸੋ ਹੌਲੀ 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 ਕਹਿ ਲਓ ਕਿ ਬੰਦਾ ਫਿਰ ਉਹਨੂੰ ਭਾਸ਼ਾ ਦਾ ਗਿਆਨ ਹੁੰਦਾ। ਸਾਡੇ ਹੁਣ ਪਿੰਡਾਂ ਦੇ ਵਿੱਚ ਵੀ ਜਦੋਂ ਬਾਹਰੋਂ ਪ੍ਰਵਾਸੀ ਮਜ਼ਦੂਰ ਆਉਂਦੇ ਸੀਗੇ ਅਤੇ ਉਦੋਂ ਸਾਡੇ ਜਿਹੜੇ ਬਜ਼ੁਰਗ ਨੇ ਉਹਨੂੰ ਕਹਿਣਾ ਭਈਆ ਇੱਥੋਂ ਤੋਂ ਲੇਕਰ ਉੱਥੋਂ ਤੱਕ ਪੱਠੇ ਵਾਢ ਲਓ। ਅਤੇ ਹੁਣ ਜਿਹੜਾ ਜੀ ਹੁਣ ਕਹਿ ਲਓ ਵੀ ਜਿਹਨੂੰ ਕੋਈ ਦੂਸਰੀ ਭਾਸ਼ਾ ਸਿੱਖ ਲੈਂਦੇ ਹਾਂ ਅਤੇ ਅਸੀਂ ਉਹਨੂੰ ਐਜੂਕੇਸ਼ਨ ਮੰਨਣ ਲੱਗ ਪਏ। ਹੁਣ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੇ ਆਈਲੈਟਸ ਕਰਕੇ ਆਏ ਨੇ ਹੁਣ ਸਿੱਖੀ ਤਾਂ ਉਹਨਾਂ ਨੇ ਭਾਸ਼ਾ ਹੀ ਹੈ ਨਾ ਅਤੇ ਪਰ ਉਹ ਕਹਿੰਦੇ ਨੇ ਵੀ ਅਸੀਂ ਐਜੂਕੇਟਡ ਕਿਉਂਕਿ ਸਾਡੇ ਉੱਥੇ ਮਾਪਦੰਡ ਇੱਕ ਇਹ ਰਿਹਾ ਵੀ ਜਿਹਨੂੰ ਅੰਗਰੇਜ਼ੀ ਜਿਹੜੀ ਹੈ ਜੀ ਬੋਲਣੀ ਆ ਗਈ ਅਤੇ ਉਹ ਬੰਦਾ ਜਿਹੜਾ ਜੀ ਪੜ੍ਹਿਆ ਲਿਖਿਆ ਹੋ ਗਿਆ। ਪਰ ਇਹਨਾਂ ਮੁਲਕਾਂ ਦੇ ਵਿੱਚ ਕਹਿ ਲਓ ਵੀ ਭਾਸ਼ਾ ਦੇ ਨਾਲ ਨਾਲ ਜਿਹੜਾ ਹੋਰ ਬਾਹਰੀ ਗਿਆਨ ਜਿਹੜਾ ਉਹ ਹੋਣਾ ਬਹੁਤ ਜ਼ਰੂਰੀ ਆ। ਐਜੂਕੇਸ਼ਨ ਐਜੂਕੇਸ਼ਨ ਹੁਣ ਭਾਸ਼ਾ ਤਾਂ ਇੱਥੇ ਜਿਹੜੀ ਹੈ ਜੇ ਆਪਾਂ ਅੰਗਰੇਜ਼ੀ ਦੀ ਗੱਲ ਕਰੀਏ ਜਿਹੜੇ ਬੱਚੇ ਜਿਹੜੇ ਉਹ ਕਈ ਵਾਰੀ ਸਕੂਲ ਦੇ ਮਗਰ ਦੀ ਕਟਾ ਲੈ ਕੇ ਨੰਗੇ, ਜਿਹੜੇ ਇੱਥੋਂ ਦੇ ਜੰਮੇ ਪਲੇ ਉਹਨਾਂ ਨੇ ਅੰਗਰੇਜ਼ੀ ਬੋਲਣੀ ਹੈ, ਅੰਗਰੇਜ਼ੀ ਬੋਲਦੇ ਨੇ। ਪਰ ਭਾਸ਼ਾ ਦੇ ਵਿੱਚ ਤੁਹਾਡੀ ਫਲੂਐਂਟ ਹੋਣਾ, ਉਹਦੇ ਨਾਲ ਤੁਹਾਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਹਨਾਂ ਵੋਟਾਂ ਦੇ ਦਿਨਾਂ ਦੇ ਵਿੱਚ ਇਸ ਵਾਰੀ ਬਹੁਤ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਗਿਆਨ ਦੇ ਵਿੱਚ, ਨੌਲੇਜ ਦੇ ਵਿੱਚ, ਐਜੂਕੇਸ਼ਨ ਦੇ ਵਿੱਚ ਕਿੱਡੀ ਵੱਡੀ ਪਾਵਰ ਆ ਉਹ। ਜਦੋਂ ਆਪਾਂ ਦੋਵਾਂ ਲੀਡਰਾਂ ਦੀ ਗੱਲ ਕਰਦੇ ਹਾਂ, ਕਿਉਂਕਿ ਇੱਥੇ ਜਿਹੜੀਆਂ ਵੋਟਾਂ ਨੇ ਉਹ ਕੈਂਡੀਡੇਟ ਨੂੰ ਘੱਟ ਤੇ ਜਿਹੜੇ ਪਾਰਟੀ ਦੇ ਲੀਡਰ ਹੁੰਦੇ ਨੇ ਉਹਦੇ ਮੂੰਹ ਨੂੰ ਵੱਧ ਪੈਂਦੀਆਂ। ਪਾਰਟੀਆਂ ਉਹੀ ਨੇ ਹੁਣ, ਲਿਬਰਲ ਤੇ ਕੰਜ਼ਰਵੇਟਿਵ ਦੇ ਵਿਚਕਾਰ ਪਹਿਲਾ ਮੁੱਖ ਮੁਕਾਬਲਾ ਸੀ ਜਦੋਂ ਟੁੱਡੋ ਹੋਰੀ ਹੁੰਦੇ ਸੀ। ਹੁਣ ਉਦੋਂ ਹਾਲਾਤ ਕੀ ਸਨ ਉਹ ਤੁਹਾਡੇ ਸਾਹਮਣੇ, ਜਦੋਂ ਆਪਾਂ ਉਹ ਪੁਰਾਣੇ ਨੰਬਰ ਦੇਖਦੇ ਹਾਂ, ਆਪਾਂ ਰੋਜ਼ ਜ਼ਿਕਰ ਕਰਦੇ ਇਹਨਾਂ ਚੀਜ਼ਾਂ ਦਾ। ਜਦੋਂ ਉਹ ਨੰਬਰ ਦੇਖਦੇ ਹਾਂ ਸਾਨੂੰ ਲੱਗਦਾ ਉਦੋਂ ਲੋਕਾਂ ਨੂੰ ਇਹ ਲੱਗਦਾ ਸੀ ਨਹੀਂ ਭਾਈ ਟੁੱਡੋ ਕਿੰਨੇ ਕੁ ਪਾਣੀ ਚ ਅਸੀਂ ਦੇਖ ਲਿਆ। ਪਰ ਆਹ ਬੰਦਾ ਜਿਹੜਾ ਨਵਾਂ ਪੀਅਰ ਪੋਲੀਓ, ਇਹ ਜਿਹੜਾ ਅਜਿਹੇ ਚਮਤਕਾਰ ਕਰੂ, ਤੇ ਉਦੋਂ ਨੰਬਰ ਉਹਦੇ ਵਿਚਾਰੇ ਦੇ ਬਹੁਤ ਉੱਪਰ ਗਏ। ਉਹਨੂੰ ਇਹ ਵਹਿਮ ਹੋ ਗਿਆ ਵੀ ਹੁਣ ਜੋ ਮਰਜ਼ੀ ਹੋਵੇ, ਮੀਂਹ ਜਾਵੇ ਨੇਰੀ ਜਾਵੇ, ਮੈਂ ਤਾਂ ਜਿੱਤਣਾ ਜਿੱਤਾਂ। ਉਹ ਫਿਰ ਵੋਟਾਂ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਫੀਲ ਕਰਨ ਲੱਗ ਪਏ ਆਪਣੇ ਆਪ ਨੂੰ, ਤੇ ਐਰੋਗੈਂਸ ਬਣ ਗਿਆ। ਜਿਹੜੀ ਉਹਨਾਂ ਦੀ ਆਪਣੀ ਪਾਰਟੀ ਵਾਲੇ ਸੀਗੇ ਉਹਨਾਂ ਦੇ ਵਿੱਚ ਪਿੱਟ ਸਿਆਪਾ ਸ਼ੁਰੂ ਹੋ ਗਿਆ, ਮਿਸਮੈਨੇਜਮੈਂਟ ਸ਼ੁਰੂ ਹੋ ਗਈ। ਉਹ ਬਹੁਤਾ ਕੁਛ ਜਿਹੜਾ ਸੀਗਾ ਜੀ ਉਹ ਕਹਿ ਲਓ ਵੀ ਬਾਹਰ ਨਿਕਲ ਆਇਆ, ਤੇ ਜੇ ਕਹਿ ਲਈਏ ਵੀ ਦੀਵਾਲੀ ਤੋਂ ਪਹਿਲੇ ਅਨਾਰ ਚੱਲ ਗਿਆ। ਫਿਰ ਉਹ ਤੋਂ ਬਾਅਦ ਮਾਰ ਕਾਰਨੀ ਹੋਰੀ ਆਉਂਦੇ ਨੇ, ਤੇ ਜਦੋਂ ਉਹ ਆ ਕੇ ਤੇ ਆਪਣੀ ਨੌਲੇਜ, ਆਪਣਾ ਗਿਆਨ, ਆਪਣੀ ਐਜੂਕੇਸ਼ਨ, ਸਮੱਸਿਆਵਾਂ ਦੇ ਨਾਲ ਕਿਵੇਂ ਡੀਲ ਕਰਨਾ ਉਹਦੇ ਫਾਰਮੂਲੇ ਤੇ ਆਪਣਾ ਤਜਰਬਾ, ਜਦੋਂ ਉਹ ਲੋਕਾਂ ਨੂੰ ਉਹਨਾਂ ਨੇ ਆ ਕੇ ਦੱਸਿਆ ਜਾਂ ਫਿਰ ਲੋਕਾਂ ਨੂੰ ਪਤਾ ਲੱਗਾ, ਤੇ ਫਿਰ ਲੋਕੀ ਜਿਹੜੇ ਸੀਗੇ ਜੀ ਉਹ ਉਧਰਲੇ ਪਾਸੇ ਨੂੰ ਝੁਕਾਅ ਹੋ ਗਿਆ। ਕੰਪੈਰੀਜ਼ਨ ਪਹਿਲਾਂ ਕੰਪੈਰੀਜ਼ਨ ਹੁੰਦਾ ਸੀਗਾ ਟੁੱਡੋ ਵਰਸਿਸ ਪੋਲੀਓ, ਤੇ ਫਿਰ ਜਦੋਂ ਕੰਪੈਰੀਜ਼ਨ ਹੋਇਆ ਪੋਲੀਓ ਵਰਸਿਸ ਮਾਰਕ ਕਰਨੀ, ਤੇ ਉਹਦੇ ਨਾਲ ਸਿਚੁਏਸ਼ਨ ਜਿਹੜੀ ਹੈ ਜੀ ਉਹ ਪੂਰੀ ਦੀ ਪੂਰੀ ਚੇਂਜ ਹੋ ਗਈ। ਹੁਣ ਭਾਸ਼ਾ ਹੋ ਸਕਦਾ ਕਿ ਪੀਅਰ ਪੋਲੀਓ ਹੋਰੀ ਜਿਹੜੇ ਨੇ ਜੀ ਉਹ ਮਾਰਕ ਕਰਨੀ ਨਾਲੋਂ ਵਧੀਆ ਬੋਲਦੇ ਹੋਣ। ਇੱਥੇ ਮੁੱਖ ਦੋ ਭਾਸ਼ਾਵਾਂ ਨੇ, ਅੰਗਰੇਜ਼ੀ ਤੇ ਫਰੈਂਚ। ਫਰੈਂਚ ਓਬਵੀਅਸਲੀ ਮਾਰਕ ਕਰਨੀ ਹੋਰੀ ਜਿਹੜੇ ਨੇ ਜੀ ਉਹਨਾਂ ਨਾਲੋਂ ਪੀਅਰ ਪੋਲੀਓ ਹੋਰੀ ਵਧੀਆ ਬੋਲ ਸਕਦੇ ਨੇ। ਪਰ ਜਿਹੜਾ ਬਾਕੀ ਦਾ ਸਿਰ ਦੇ ਵਿੱਚ ਗਿਆਨ ਆ, ਅਸਲ ਚ ਮੁਕਾਬਲਾ ਉਹਦਾ ਹੁੰਦਾ, ਤੇ ਜਦੋਂ ਉਹ ਹੋ ਰਿਹਾ ਤੇ ਫਿਰ ਦੇਖੋ ਜੀ ਫਿਰ ਸਾਰਾ ਕੁਛ ਕਲੀਅਰ ਆ। ਸੋ ਇਸੇ ਕਰਕੇ ਜਿਹੜੀ ਖਾਸ ਕਰਕੇ ਜਿਹੜੀ ਆਪਣੀ ਜਿਹੜੀ ਆਪਾਂ ਪੰਜਾਬੀ ਹਾਂ ਜਾਂ ਭਾਰਤੀ ਹਾਂ ਨਾ, ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਬਾਰੀਕੀ ਨਾਲ ਸਮਝਦੇ ਹਾਂ। ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਐਜੂਕੇਸ਼ਨ ਜਿਹੜਾ ਜੀ ਇੰਨੀ ਕੁ ਦਿੱਤੀ ਜਾਵੇ, ਕਿਉਂਕਿ ਐਜੂਕੇਸ਼ਨ ਜਿਹੜੀ ਹੈ ਜੀ ਉਹ ਇੱਕ ਢੰਗ ਦੇ ਨਾਲ, ਐਜੂਕੇਸ਼ਨ ਇਜ਼ ਅ ਪਾਵਰ, ਤੁਹਾਨੂੰ ਕਿਸੇ ਮੂਹਰੇ ਹੱਥ ਅੱਡਣ ਦੀ ਲੋੜ ਨਹੀਂ। ਖਾਸ ਕਰਕੇ ਆਪਾਂ ਧੀਆਂ ਦੀ ਗੱਲ ਕਰਕੇ ਹਟਿਆ ਨਾ, ਧੀਆਂ ਦਾ ਐਜੂਕੇਟਡ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਅੱਜ ਦੇ ਇਸ ਦੌਰ ਦੇ ਵਿੱਚ, ਅੱਜ ਦੇ ਜ਼ਮਾਨੇ ਦੇ ਵਿੱਚ ਚਾਹੁੰਦੇ ਹੋ ਕਿ ਧੀਆਂ ਸਾਰੀ ਉਮਰ ਖੁਸ਼ ਰਹਿਣ, ਤੇ ਉਹਨਾਂ ਨੂੰ ਐਜੂਕੇਸ਼ਨ ਦਿਓ। ਸਾਡੇ ਲੋਕ ਜਿਹੜੇ ਜੀ ਉਹ ਰੋਟੀ ਘੱਟ ਖਾ ਲੈਣਗੇ, ਆਪ ਤੰਗੀ ਤੋਸ਼ੀ ਜਰ ਲੈਣਗੇ। ਬੱਚਿਆਂ ਨੂੰ ਐਜੂਕੇਸ਼ਨ ਦਵਾਉਣ ਦੇ ਵਿੱਚ ਅਸੀਂ ਢਿੱਲ ਜਿਹੜੀ ਉਹ ਨਹੀਂ ਛੱਡਦੇ। ਬਹੁਤੇ ਮਾਪੇ ਜਿਹੜੇ ਆ ਜੀ ਉਹ ਕਹਿ ਲਓ ਵੀ ਜਦੋਂ ਉਹਨਾਂ ਦੇ ਬੱਚੇ ਐਜੂਕੇਸ਼ਨ ਲੈ ਲੈਂਦੇ ਨੇ, ਉਹ ਇਸੇ ਗੱਲ ਨੂੰ ਹੀ ਆਪਣੀ ਕਹਿ ਲਓ ਕਿ ਬਹੁਤ ਵੱਡੀ ਸਫਲਤਾ ਸਮਝਦੇ ਨੇ, ਜਿਹੜੀ ਹੈ ਵੀ ਮਾਣ ਕਰਨ ਵਾਲੀ ਇਹ ਗੱਲ ਆ। ਔਰ ਉਹ ਮਾਪੇ ਜਿਹੜੇ ਮਯੂਸ ਹੁੰਦੇ ਨੇ ਜਿਹੜੇ ਬੱਚੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਜਿਹੜੇ ਐਜੂਕੇਸ਼ਨ ਤੋਂ ਹੱਥ ਤੰਗ ਰਹਿੰਦਾ, ਕਿਉਂਕਿ ਕਈ ਵਾਰ ਲਰਨਿੰਗ ਡਿਸਬਿਲਿਟੀਜ਼ ਹੁੰਦੀਆਂ ਨੇ, ਹੋਰ ਬਹੁਤ ਸਾਰੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਹਾਂਜੀ, ਜਿਹਦਾ ਕਰਕੇ ਬੱਚੇ ਜਿਹੜੇ ਆ ਜੀ ਉਹ ਲਰਨਿੰਗ ਡਿਸਬਿਲਿਟੀ ਕਰਕੇ ਜਾਂ ਫਿਰ ਹੋਰ ਚੀਜ਼ਾਂ ਕਰਕੇ ਉਹ ਓਨਾ ਜ਼ਿਆਦਾ ਪੜ੍ਹ ਲਿਖ ਨਹੀਂ ਪਾਉਂਦੇ, ਉਹ ਡਿਗਰੀਆਂ ਨਹੀਂ ਲੈ ਪਾਉਂਦੇ। ਸੋ ਮਾਪੇ ਜਿਹੜੇ ਨੇ ਉਹ ਉੱਥੇ ਮਾਯੂਸ ਫੀਲ ਕਰਦੇ ਨੇ। ਸਾਡੇ ਇੱਕ ਮਨ ਦੇ ਵਿੱਚ ਹੁੰਦਾ ਇੱਕ ਜਿਹੜੀ ਬਹੁਤ ਵਧੀਆ ਚੀਜ਼ ਆ ਕਿ ਬੱਚੇ ਜਿਹੜੇ ਆ ਜੀ ਉਹ ਇੰਨਾ ਕੁ ਪੜ੍ਹ ਲਿਖ ਜਾਣ ਵੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਸੁਖਾਲੇ ਢੰਗ ਦੇ ਨਾਲ ਬਸਰ ਕਰ ਸਕਣ। ਪਰ ਇਹਨਾਂ ਮੁਲਕਾਂ ਨੇ ਜਿਹੜਾ ਜੀ ਉਹ ਸਾਨੂੰ ਮੌਕੇ ਵੀ ਮੁਹੱਈਆ ਕਰਵਾਏ ਨੇ, ਬਹੁਤ ਸਾਰੇ ਜਿਹੜੇ ਜੀ ਇਹੋ ਜਿਹੇ ਹਾਲਾਤ ਇਹੋ ਜਿਹੇ ਪੈਦਾ ਕੀਤੇ ਜਿਹਦੇ ਨਾਲ ਜਿਹੜੀ ਸਾਡੇ ਬੱਚਿਆਂ ਵਾਸਤੇ ਇੱਕ ਚੰਗਾ ਪੜ੍ਹਨ ਲਿਖਣ ਵਾਲਾ ਮਾਹੌਲ ਬਣਿਆ। ਪਿਛਲੇ 5-7 ਸਾਲਾਂ ਤੋਂ 10 ਸਾਲਾਂ ਤੋਂ ਇੱਥੋਂ ਦਾ ਸਿਸਟਮ ਜਿਹੜਾ ਜੀ ਉਹ ਥੋੜ੍ਹਾ ਜਿਹਾ ਚੇਂਜ ਹੋਇਆ, ਜਿਹੜੀ ਕਹਿ ਲਓ ਵੀ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ ਜੀ ਉੱਧਰ ਵੱਲ ਨੂੰ ਇੰਜਾਮ ਸਾਡਾ ਜ਼ਿਆਦਾ ਵਧਿਆ, ਜਿਹਦਾ ਕਰਕੇ ਬਹੁਤ ਸਾਰੇ ਵਿਕਾਰ ਜਿਹੜੇ ਆ ਜੀ ਉਹ ਵੀ ਪੈਦਾ ਹੋਏ। ਐਜੂਕੇਸ਼ਨ ਜਿਹੜੀ ਹੈ ਜੀ ਉਹ ਇੱਕ ਵਪਾਰ ਵੀ ਬਣ ਗਈ ਆ, ਅਤੇ ਐਜੂਕੇਸ਼ਨ ਦੇਣ ਵਾਲੇ ਜਿਹੜੀ ਉਹਦੀ ਪ੍ਰਾਈਵੇਟਾਈਜੇਸ਼ਨ ਹੋਈ ਆ ਉਸ ਨੇ ਜਿਹੜੇ ਜੀ ਸਾਡੇ ਕੋਲ ਜਿਹੜੇ ਸਮਾਜਿਕ ਫੰਡਾਮੈਂਟਲਸ ਨੇ ਉਹ ਸਾਰਾ ਕੁਛ ਉਹ ਉਹਦੇ ਵਿੱਚ ਵਿਗਾੜ ਲਿਆਉਂਦੇ ਨੇ, ਉਹ ਚੇਂਜ ਕੀਤੇ ਨੇ। ਮੈਂ ਜਦੋਂ ਇਸ ਵੇਲੇ ਮੈਂ ਟੀਵੀ ਦੇਖ ਰਿਹਾ ਸਾਹਮਣੇ ਜਦੋਂ ਮੈਂ ਪ੍ਰੋਗਰਾਮ ਕਰ ਰਿਹਾ ਤਾਂ ਸਟੀਵਨ ਲਾਚੇ ਹੋਰੀ ਖੜੇ ਨੇ। ਮੈਂ ਹਮੇਸ਼ਾ ਹੀ ਇਸ ਬੰਦੇ ਦਾ ਆਲੋਚਕ ਰਿਹਾ। ਜਦੋਂ ਸਾਡੇ ਪੀਸੀ ਵਾਲੇ ਮਿੱਤਰਾਂ ਦੇ ਨਾਲ ਵੀ ਗੱਲਬਾਤ ਚੱਲਦੀ ਹੈ, ਜਦੋਂ ਐਜੂਕੇਸ਼ਨ ਸਿਸਟਮ ਦੀ ਗੱਲ ਚੱਲਦੀ ਆ, ਪਿਛਲੇ ਤਕਰੀਬਨ 5-7 ਸਾਲਾਂ ਦੇ ਵਿੱਚ ਜਿਹੜਾ ਸਾਡੇ ਇੱਥੋਂ ਦੇ ਅੰਟੈਰੀਓ ਦੇ ਐਜੂਕੇਸ਼ਨ ਸਿਸਟਮ ਦਾ ਸਤਿਆਨਾਸ਼ ਹੋਇਆ ਉਹਦੇ ਲਈ ਇਹ ਬੰਦਾ ਬੜਾ ਵੱਡਾ ਜ਼ਿੰਮੇਵਾਰ ਹੈ। ਕੱਲ੍ਹ ਜਦੋਂ ਮੈਂ ਪ੍ਰੋਗਰਾਮ ਕਰਕੇ ਗਿਆ ਤਾਂ ਮੇਰੀ ਗੱਲਬਾਤ ਇੱਕ ਸਾਡੇ ਕਾਲਰ ਸਨ ਉਹਨਾਂ ਦੇ ਨਾਲ ਅਸੀਂ ਤਕਰੀਬਨ 10-15 ਮਿੰਟ ਗੱਲਬਾਤ ਕਰਦੇ ਰਹੇ। ਅਸੀਂ ਬਹੁਤ ਜਦੋਂ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਦਰਅਸਲ ਪ੍ਰੋਗਰਾਮ ਸ਼ੁਰੂ ਹੋਇਆ ਸੀ ਨਾ ਉਹ ਕੰਜ਼ਰਵੇਟਿਵ ਵੇਲੇ ਸ਼ੁਰੂ ਹੋਇਆ ਸੀ, ਉਦੋਂ ਹਰਪ੍ਰੀਤ ਉਹਨਾਂ ਦੀ ਸਰਕਾਰ ਸੀ, ਜਿਸ ਕੈਨੀ ਹੋਰੀ ਜਿਹੜੇ ਸਨ ਉਹ ਇਮੀਗ੍ਰੇਸ਼ਨ ਮਿਨਿਸਟਰ ਸਨ, ਅਤੇ ਉਦੋਂ ਇਹ ਪ੍ਰੋਗਰਾਮ ਜਿਹੜੇ ਸਨ ਸ਼ੁਰੂ ਹੋਏ ਸੀ। ਸੁਪਰਵੀਜ਼ਾ ਵੀ ਉਦੋਂ ਹੀ ਸ਼ੁਰੂ ਹੋਇਆ ਸੀ, ਅਤੇ ਉਸ ਤੋਂ ਬਾਅਦ ਜਿਹੜੇ ਇਹ ਸਾਡਾ ਇੰਟਰਨੈਸ਼ਨਲ ਸਟੂਡੈਂਟ ਵਾਲਾ ਪ੍ਰੋਗਰਾਮ ਆ ਉਹ ਵੀ ਉਦੋਂ ਹੀ ਸ਼ੁਰੂ ਹੋਇਆ ਸੀ। ਸੁਪਰਵੀਜ਼ਾ ਦੇ ਪਿਛਲੇ ਪਾਸੇ ਕਾਰਨ ਇਹ ਸੀ ਵੀ ਅੱਗੇ ਮਾਪੇ ਆਉਂਦੇ ਸੀ, ਹਾਂਜੀ, ਅਤੇ ਕੰਜ਼ਰਵੇਟਿਵ ਜਿਹੜੇ ਸਨ ਉਹ ਇਹ ਮੰਨਦੇ ਹੁੰਦੇ ਸੀ ਵੀ ਜਦੋਂ ਇਹ ਮਾਪੇ ਇੱਥੇ ਆਉਂਦੇ ਨੇ ਅਤੇ ਆ ਕੇ ਅਤੇ ਸਾਡੀ ਇਕਾਨਮੀ 'ਤੇ ਬੋਝ ਬਣਦੇ ਨੇ, ਸਾਡਾ ਜਿਹੜਾ ਹੈਲਥ ਸਿਸਟਮ ਆ ਉਹ ਸਪਰੈਸ ਹੁੰਦਾ, ਕਿਉਂਕਿ ਜਿਵੇਂ ਜਿਵੇਂ ਇਹਨਾਂ ਲੋਕਾਂ ਦੀ ਗਿਣਤੀ ਵੱਧਦੀ ਹੈ। ਫਿਰ ਉਹਨਾਂ ਨੇ ਸੁਪਰਵੀਜ਼ਾ ਸਿਸਟਮ ਜਿਹੜਾ ਜੀ ਉਹ ਕਿਉਂਕਿ ਇੱਕ ਤਾਂ ਬੈਕਲੋਗ ਜਿਹੜੀਆਂ ਪੇਰੈਂਟਸ ਐਪਲੀਕੇਸ਼ਨ ਸਨ ਉਹਦੇ ਵਿੱਚ ਬਹੁਤ ਹੁੰਦਾ ਸੀ, ਅਤੇ ਸੁਪਰਵੀਜ਼ਾ ਲਈ ਭਾਈ ਤੁਸੀਂ ਆਪਣੀ ਇੰਸ਼ੋਰੈਂਸ ਕਰਵਾ ਕੇ ਆਓ, ਤੁਹਾਨੂੰ ਅਸੀਂ ਵੀਜ਼ਾ ਦਿੰਦੇ ਹਾਂ, ਤੁਸੀਂ 2 ਸਾਲ ਵਾਸਤੇ ਇੱਥੇ ਰਹੋ, ਜੇ ਤੁਸੀਂ ਬਿਮਾਰ ਹੋ ਗਏ ਅਤੇ ਤੁਹਾਡੀ ਇੰਸ਼ੋਰੈਂਸ ਜਿਹੜੀ ਤੁਸੀਂ ਪੇ ਕੀਤੀ ਆ ਉਹ ਜਿਹੜੀ ਆ ਜੀ ਉਹ ਸਾਰਾ ਭਾਰ ਚੱਲੂਗੀ। ਔਰ ਕਿਉਂਕਿ ਆਪਾਂ ਇਮੋਸ਼ਨਲ ਹੁੰਦੇ ਹਾਂ ਸਾਨੂੰ ਇਹ ਸੀਗਾ ਵੀ ਚਲੋ ਘੱਟੋ ਘੱਟ ਮਾਪੇ ਜਿਹੜੇ ਆਦ ਰਹੇ ਨੇ। ਇੱਕ ਉਹ ਲੋਕ ਹੁੰਦੇ ਸੀ ਜਿਹੜੇ ਪੱਕੇ ਤੌਰ ਦੇ ਉੱਪਰ ਇੱਥੇ ਆ ਕੇ ਰਾਜੀ ਨਹੀਂ ਹੁੰਦੇ ਸੀ, ਜਿਹੜੇ ਚਾਹੁੰਦੇ ਸੀ ਵੀ 6-7 ਮਹੀਨੇ ਅਸੀਂ ਇੱਥੇ ਰਿਹਾ ਕਰੀਏ, ਉਹ ਤੋਂ ਬਾਅਦ ਵਾਪਸ ਚਲ ਜਾ ਕਰੀਏ। ਕੈਨੇਡਾ ਨੂੰ ਹਮੇਸ਼ਾ ਹੀ ਜ਼ਰੂਰਤ ਰਹੀ ਆ ਕਾਮਿਆਂ ਦੀ, ਕਿਉਂਕਿ ਸਾਡੀ ਜਿਹੜੀ ਪਾਪੂਲੇਸ਼ਨ ਆ ਉਹ ਨੈਗੇਟਿਵ ਰਹੀ ਆ। ਫਿਰ ਇਹ ਇੰਟਰਨੈਸ਼ਨਲ ਸਟੂਡੈਂਟ ਵਾਲਾ ਪ੍ਰੋਗਰਾਮ ਹੋਇਆ ਵੀ ਸਾਨੂੰ ਹੁਣ ਜਿਹੜਾ ਬੱਚਾ ਇੱਥੇ ਜੰਮਦਾ ਜਦੋਂ ਤੱਕ ਉਹ ਪੜ੍ਹਦਾ ਅਤੇ ਕਮਾ ਕੇ ਅਤੇ ਸਰਕਾਰ ਨੂੰ ਵਾਪਸ ਮੋੜਨ ਜੋਗਾ ਹੁੰਦਾ ਅਤੇ ਉਦੋਂ ਤੱਕ ਸਰਕਾਰ ਦੇ ਮਿਲੀਅਨਸ ਆਫ ਡਾਲਰ ਜਿਹੜੇ ਆ ਜੀ ਉਹਦੇ 'ਤੇ ਸਪੈਂਡ ਹੁੰਦੇ ਨੇ, ਚਾਹੇ ਉਹਦੀ ਐਜੂਕੇਸ਼ਨ ਹੋਵੇ, ਚਾਹੇ ਉਹਦਾ ਹੈਲਥ ਸਿਸਟਮ ਹੋਵੇ, ਜਿਸ ਢੰਗ ਦੇ ਨਾਲ ਵੀ ਚਾਹੇ ਚਾਈਲਡ ਸਪੋਰਟ ਹੈ। ਸੋ ਮਿਲੀਅਨਸ ਆਫ ਡਾਲਰ ਜਿਹੜੇ ਜੀ ਉਹ ਕੁੱਲ ਮਿਲਾ ਕੇ ਲੱਗਦੇ ਨੇ ਅਤੇ ਉਹਨਾਂ ਨੂੰ ਪਲੇ ਪਲਾਏ ਬੱਚੇ ਮਿਲ ਰਹੇ ਸੀ। ਫਿਰ ਉਹ ਪਲੇ ਪਲਾਏ ਬੱਚੇ ਜਿਹੜੇ ਆ ਪਲੇ ਪਲਾਏ ਦਿਮਾਗ ਜਿਹੜੇ ਆ ਜੀ ਉਹ ਇੱਥੇ ਲਿਆ ਕੇ ਅਤੇ ਫਿਰ ਉਹ ਆਪਣੇ ਪੱਲਿਓਂ ਪੈਸੇ ਲਾ ਕੇ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਅਤੇ ਅਪਗ੍ਰੇਡ ਕਰਕੇ ਅਤੇ ਫਿਰ ਉਹਨੂੰ ਇਸੇ ਘਰੇ ਗਿਆ ਸੀ ਭਾਈ ਵੀ ਤੁਸੀਂ PR ਲੈ ਲਿਓ, ਤੁਹਾਨੂੰ ਪੱਕੇ ਕਰ ਦਿਆਂਗੇ, ਫਿਰ ਤੁਸੀਂ ਕਮਾਓਗੇ ਅਤੇ ਓਬਵੀਅਸਲੀ ਟੈਕਸ ਵੀ ਦਿਓਗੇ। ਅਤੇ ਦੂਜੇ ਪਾਸੇ ਸਾਡੇ ਵਾਲਿਆਂ ਨੇ ਕੀ ਕੀਤਾ ਵੀ ਅਸੀਂ ਇਸ ਚੀਜ਼ ਨੂੰ ਬਤੌਰ ਬ੍ਰਿਜ ਵਰਤਿਆ, ਇੰਟੈਂਸ਼ਨ ਪੜ੍ਹਨ ਦੀ ਹੈ ਹੀ ਨਹੀਂ ਸੀ, ਸਾਰਿਆਂ ਦੀ ਨਹੀਂ, ਹਮੇਸ਼ਾ ਇੱਕ ਪਰਸੈਂਟੇਜ ਹੁੰਦੀ ਹੈ, ਉਹ ਵੱਧ ਤੋਂ ਵੱਧ ਆਪਾਂ ਗਿਣਤੀ ਲਾ ਸਕਦੇ ਹਾਂ ਵੀ 5% ਜੇ ਆਪਾਂ ਬਾਹਲਾ ਜ਼ਿਆਦਾ ਵੀ ਖੁੱਲ੍ਹੇ ਦਿਲ ਨਾਲ ਲਾਉਣੀ ਹੋਵੇ। 5% ਉਹ ਸਨ ਜਿਹੜਾ ਇੰਟੈਂਸ਼ਨ ਪੜ੍ਹਨਾ ਹੈ ਹੀ ਨਹੀਂ ਸੀ, ਜਿਹਨਾਂ ਦੀ ਇੰਟੈਂਸ਼ਨ ਸੀ ਭਾਈ ਵੀ ਇਸ ਮੁਲਕ 'ਚ ਆਉਣਾ। ਔਰ ਉਸ ਸਾਰੇ ਕਾਸੇ ਦੇ ਵਿੱਚ ਜਿਹੜੇ ਉੱਥੋਂ ਵਿਗੜਾਇਆ ਸੀ, ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹੁੰਦੇ ਹਾਂ ਵੀ ਜਿਹੜੇ ਉੱਥੇ ਡੱਖਾ ਦੋਹਰਾ ਨਹੀਂ ਕਰਦੇ ਸੀ, ਵਿਗੜਾਇਆ ਸੀ ਅਤੇ ਕਿਸੇ ਸਿਆਣੇ ਨੇ ਰਿਸ਼ਤੇਦਾਰ ਨੇ ਸਲਾਹ ਦਿੱਤੀ ਕਿ ਭਾਈ 4 ਪੈਸੇ ਲਾ ਕੇ ਅਤੇ ਇਹਨਾਂ ਨੂੰ ਬਾਹਰ ਕੱਢੋ ਇੱਥੋਂ, ਹਾਂਜੀ, ਉਹਨਾਂ ਨੂੰ ਇਹ ਲੱਗਦਾ ਸੀ ਸ਼ਾਇਦ ਬਾਹਰ ਆ ਕੇ ਅਤੇ ਇਹ ਸੁਧਰ ਜਾਣਗੇ, ਪਰ ਉਹ ਸੁਧਰੇ ਨਹੀਂ। ਫਿਰ ਇੱਕ ਦੌਰ ਉਹ ਆਉਂਦਾ ਜਿਸ ਦੌਰ ਦੇ ਵਿੱਚ ਜਦੋਂ ਇੱਥੇ ਆਹ ਖਾਸ ਤੌਰ ਦੇ ਉੱਪਰ ਜਦੋਂ ਜਸਟਿਨ ਟਰੂਡੋ ਹੋਰੀ ਪਾਰਲੀਮੈਂਟ ਦੇ ਵਿੱਚ ਖੜ ਕੇ ਬਿਆਨ ਦਿੰਦੇ ਨੇ ਨਿੱਜਰ ਵਾਲੇ ਮਾਮਲੇ ਚ, ਉਹ ਤੋਂ ਬਾਅਦ ਇੱਕ ਨਵਾਂ ਦੌਰ ਸ਼ੁਰੂ ਹੁੰਦਾ। ਉਸ ਦੌਰ ਤੋਂ ਬਾਅਦ ਹਨੇਰੀਆਂ ਲਿਆਤੀਆਂ, ਫਿਰ ਬਹੁਤ ਸਾਰੇ ਇਹੋ ਜਿਹੇ ਜਿਹੜੇ ਕਹਿ ਲਓ ਪੀ ਵਿਗੜੈਲ ਉਹ ਇਹਨਾਂ ਮੁਲਕਾਂ ਦੇ ਵਿੱਚ ਇੱਥੇ ਆ ਜਾਂਦੇ ਨੇ, ਜਾਂ ਫਿਰ ਜਿਹੜੇ ਆਏ ਹੁੰਦੇ ਨੇ ਤੇ ਉਹ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰਦੇ ਨੇ, ਇੱਕ ਨੈਰੇਟਿਵ ਬਣਨਾ ਸ਼ੁਰੂ ਹੁੰਦਾ। ਫਿਰ ਜੋ ਹਾਲਾ ਲਾਲਾ ਹੁੰਦੀ ਆ ਉਹ ਉਸੇ ਢੰਗ ਦੇ ਨਾਲ ਅੱਜ ਤੱਕ ਵੀ ਜਾਰੀ ਹੈ। ਹੁਣ ਜਦੋਂ ਆਪਾਂ ਐਜੂਕੇਸ਼ਨ ਸਿਸਟਮ ਦੀ ਗੱਲ ਕਰਦੇ ਹਾਂ, ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕਰਦੇ ਹਾਂ, ਉਹਦੇ 'ਚ ਇਹ ਆ ਵੀ ਜਿਹੜੇ ਕਾਲਜ ਖੁੱਲ੍ਹਦੇ ਨੇ, ਕਿਉਂਕਿ ਸਟੀਵਨ ਲਾਚੇ ਹੋਰੀ ਅੱਜ ਵੀ ਹਾਲੇ ਵੀ ਮੇਰੇ ਸਾਹਮਣੇ ਸਕਰੀਨ 'ਤੇ ਨੇ, ਇਸ ਕਰਕੇ ਮੇਰੇ ਦਿਮਾਗ 'ਚ ਉਹ ਚੀਜ਼ ਫਿਰ ਆ ਜਾਂਦੀ ਹੈ ਵੀ ਪਹਿਲਾਂ ਸਾਡੀਆਂ ਮਿਊਨਸੀਪੈਲਿਟੀਜ਼ ਉਹ ਜਿਹੜੀਆਂ ਨੇ ਜੀ, ਉਹਨਾਂ ਨੇ ਇਹਨਾਂ ਕਾਲਜਿਸ ਨੂੰ ਅਪਰੂਵਲ ਦੇਣੀ ਹੁੰਦੀ ਹੈ ਵੀ ਭਾਈ ਤੁਸੀਂ ਇਹ ਖੋਲ੍ਹ ਸਕਦੇ ਹੋ। ਹੁਣ ਇੱਥੇ ਛੋਟੇ ਛੋਟੇ ਸਟ੍ਰਿਪ ਪਲਾਜ਼ਿਆਂ ਦੇ ਵਿੱਚ ਜਿੱਥੇ ਬੰਦੇ ਕਹਿ ਲਓ ਵੀ 30 ਬੰਦਿਆਂ ਦੇ ਬਹਿਣ ਜੋਗੀ ਜਗ੍ਹਾ ਨਹੀਂ, ਉੱਥੇ ਕਾਲਜ ਖੁੱਲ੍ਹ ਜਾਂਦੇ ਆ ਅਤੇ ਹਜ਼ਾਰ ਬੰਦਾ ਉਹ ਭਰਤੀ ਕਰਦੇ ਆ। ਪਹਿਲਾਂ ਕਾਲਜ ਖੁੱਲ੍ਹਣ ਵਾਸਤੇ ਸਾਡੀਆਂ ਮਿਊਨਸੀਪੈਲਿਟੀਜ਼ ਨੇ ਲਾਇਸੈਂਸ ਇਸ਼ੂ ਕੀਤੇ, ਉਹ ਤੋਂ ਬਾਅਦ ਮਨਜ਼ੂਰੀ ਕਿਹਨੇ ਦੇਣੀ ਹੁੰਦੀ ਆ? ਸਾਡੀ ਪ੍ਰੋਵਿੰਸ਼ੀਅਲ ਸਰਕਾਰ ਨੇ। ਫਿਰ ਇਹਨਾਂ ਨੇ ਅੱਖਾਂ ਭਿੜ ਕੇ ਇਹਨਾਂ ਨੇ ਮਨਜ਼ੂਰੀਆਂ ਦਿੱਤੀਆਂ, ਜਿਹੜੇ ਸਾਡੇ ਉਹਨਾਂ ਮੁਲਕਾਂ ਦੇ ਵਿੱਚ ਏਜੰਟ ਬੈਠੇ ਸੀ, ਦਲਾਲ ਬੈਠੇ ਸੀ, ਉਹਨਾਂ ਨੇ ਆ ਕੇ ਇੱਥੇ ਉਹ ਕਾਲਜ ਖੋਲ੍ਹਣੇ ਸ਼ੁਰੂ ਕੀਤੇ। ਜਦੋਂ ਵਪਾਰ ਬਣ ਗਿਆ, ਹਾਂਜੀ, ਹੁਣ ਪਹਿਲਾਂ ਕਾਲਜ ਖੁੱਲ੍ਹਾ, ਫਿਰ ਪ੍ਰੋਵਿੰਸ਼ੀਅਲ ਸਰਕਾਰ ਨੇ ਉਹਨੂੰ ਮਨਜ਼ੂਰੀ ਦੇ ਦਿੱਤੀ ਭਾਈ ਤੁਸੀਂ ਸੱਦ ਸਕਦੇ ਹੋ। ਫਿਰ ਉਹਨਾਂ ਨੇ ਏਜੰਟਾਂ ਦੇ ਜ਼ਰੀਏ ਐਡਮਿਸ਼ਨਾਂ ਦਿੱਤੀਆਂ, ਜਦੋਂ ਐਡਮਿਸ਼ਨਾਂ ਦਿੱਤੀਆਂ ਤੇ ਫਿਰ ਉਹ ਪੇਪਰ ਜਿਹੜੇ ਸੀਗੇ ਜੀ ਉਹ ਅੰਬੈਸੀ ਚ ਪਹੁੰਚੇ ਤੇ ਫੈਡਰਲ ਸਰਕਾਰ ਨੇ ਉਹਨਾਂ ਨੂੰ ਵੀਜ਼ੇ ਦਿੱਤੇ, ਤੇ ਜਦੋਂ ਫਿਰ ਉਹ ਕਹਿ ਲਓ ਵੀ ਪੜ੍ਹਨ ਤੋਂ ਉਹ ਆਏ ਨਹੀਂ ਸੀ, ਕਈ ਪੜ੍ਹੇ ਨਹੀਂ, ਫਿਰ ਉਹ ਤੋਂ ਬਾਅਦ ਉਹਨਾਂ ਨੂੰ PR ਦੀ ਸਮੱਸਿਆ, ਫਿਰ ਉਹ ਜਿਹੜੇ ਹੋਰ ਇੱਥੇ ਏਜੰਟ ਸਨ ਉਹਨਾਂ ਨੇ ਕਿਹਾ ਕਿ ਭਾਈ ਕੋਈ ਗੱਲ ਨਹੀਂ, PR ਦੇ ਚੱਕਰ ਹੀ ਕੋਈ ਨਹੀਂ, ਤੁਸੀਂ ਰਿਫਿਊਜੀ ਅਪਲਾਈ ਕਰੋ, ਤੇ ਕੇਸ ਬਣਾਉਣ ਵਾਸਤੇ ਉਹਨਾਂ ਨੂੰ ਝੰਡੇ ਫੜਾਤੇ, ਸਾਡੇ ਪੰਜਾਬ ਵਾਲਿਆਂ ਨੂੰ ਖਾਲਿਸਤਾਨ ਦੇ ਝੰਡੇ ਫੜਾਤੇ, ਜਿਹਦਾ ਕਰਕੇ ਹੋਰ ਸਮੱਸਿਆਵਾਂ ਜਿਹੜੀਆਂ ਨੇ ਦੋਵਾਂ ਮੁਲਕਾਂ ਦੇ ਆਪਸ ਵਿੱਚ ਹਾਲਾਤ ਜਿਹੜੇ ਸਨ ਉਹ ਵਿਗੜੇ। ਗੱਲ ਕੀ ਕਿ ਉਹਦੇ ਵਿੱਚ ਰੋਲ ਕਿਹਨੇ ਕਿਹਨੇ ਮਾਰਿਆ। ਹੁਣ ਪਹਿਲਾਂ ਤਾਂ ਏਜੰਟ ਉਹ ਜਿਹਨਾਂ ਦੇ ਗਲਤ ਪੇਪਰ ਬਣਾ ਕੇ ਇੱਥੋਂ ਤੱਕ ਭੇਜੇ, ਫਿਰ ਇੱਥੇ ਉਹ ਕਾਲਜ ਜਿਹੜੇ ਉਹ ਪੜ੍ਹਾਉਣ ਜੋਗੇ ਹੈ ਹੀ ਨਹੀਂ ਸੀ ਪਰ ਉਹਨਾਂ ਨੇ ਐਡਮਿਸ਼ਨਾਂ ਦੇ ਕੇ ਤੇ ਸਿਸਟਮ ਨੂੰ ਮਿਸਯੂਜ਼ ਕੀਤਾ, ਸਿਸਟਮ ਨੂੰ ਸਾਰਿਆਂ ਨੇ ਮਿਸਯੂਜ਼ ਕੀਤਾ, ਪਰ ਬਲੇਮ ਅਸੀਂ ਇਕੱਲਾ ਸਰਕਾਰ ਨੂੰ ਦਿੰਦੇ ਹਾਂ, ਉਹ ਵੀ ਫੈਡਰਲ ਨੂੰ ਦੇਣਾ, ਬਾਕੀ ਪ੍ਰੋਵਿੰਸ ਉਹ ਬਰੀ, ਮਿਊਨਸੀਪੈਲਿਟੀ ਉਹ ਬਰੀ, ਏਜੰਟ ਉਹ ਬਰੀ। ਤੇ ਸਾਨੂੰ ਪਤਾ ਹੈ ਵੀ ਅਸੀਂ ਗਲਤ ਢੰਗ ਦੇ ਨਾਲ ਵੱਧ ਪੈਸੇ ਦੇ ਕੇ ਤੇ ਪੇਪਰ ਬਣਵਾ ਕੇ ਇੱਥੇ ਤਿਆਰ ਹਾਂ ਤੇ ਆਪਣੇ ਆਪ ਨੂੰ ਤਾਂ ਅਸੀਂ ਬਰੀ ਕੀਤਾ ਹੀ ਕੀਤਾ। ਹਾਂਜੀ, ਸੋ ਅਸਲ ਦੇ ਵਿੱਚ ਕੀ ਆ ਕਿ ਸਾਨੂੰ ਆਪਣਾ ਆਪ ਜਿਹੜਾ ਜੀ ਉਹ ਕਹਿ ਲਓ ਵੀ ਹੱਥ ਝਾੜ ਕੇ ਪਾਸੇ ਕਰਨਾ ਬਹੁਤ ਚੰਗੇ ਤਰੀਕੇ ਨਾਲ ਆਉਂਦਾ। ਮੈਂ ਵੈਸੇ ਇਸ ਵਿਸ਼ੇ ਦੀ ਕੋਈ ਤਿਆਰੀ ਕਰਕੇ ਨਹੀਂ ਸੀ ਆਇਆ, ਇਹ ਤਾਂ ਗਾਂਹ ਚੋਂ ਗੱਲ ਚੱਲਦੀ ਗਈ ਤੇ ਸਟੀਵਨ ਲਾਚੇ ਹੋਰੀ ਮੂਹਰੇ ਸਕਰੀਨ ਤੇ ਰਹੇ ਤੇ ਗੱਲ ਗਾਂਹ ਦੀ ਗਾਂਹ ਤੁਰ ਪਈ। ਹੁਣ ਬੰਦਾ ਦੋ ਕਾਲਰ ਜੁੜ ਗਏ ਨੇ ਤੇ ਦੋਨੇ ਸਿਆਣੇ ਬੰਦੇ ਆ ਜਿਨ੍ਹਾਂ ਦੀ ਪਕੜ ਹੈ ਵਿਸ਼ਿਆਂ ਤੇ, ਇੱਕ ਸਰਦਾਰ ਬਲਵਿੰਦਰ ਸਿੰਘ ਹੋਰੀ ਨੇ ਤੇ ਇੱਕ ਦੂਜੇ ਪਾਸੇ ਪਰਮਜੀਤ ਸਿੰਘ ਬਿਰਦੀ ਹੋਰੀ ਨੇ। ਇਹ ਸਾਡਾ ਕੋਈ ਪ੍ਰੀ ਪਲਾਨ ਨਹੀਂ। ਬਲਵਿੰਦਰ ਸਿੰਘ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
ਇਹੀ ਤੇ ਸਾਡੀ ਪੰਜਾਬੀਆਂ ਦੀ ਸਿਫਤ ਹੈ ਤੇ ਇਹੀ ਗੱਲ ਚੋਂ ਗੱਲ ਦਾ ਤੋੜ ਲਈ ਦੀ ਆ।
ਹਾਂਜੀ,
ਤੇ ਗੱਲਾਂ ਚੋਂ ਹੀ ਸਿਆਣਪ ਨਿਕਲਦੀ, ਬੰਦਾ ਸਿਆਣਾ ਵੀ ਹੁੰਦਾ ਕਦੀ।
ਜੀ ਜੀ,
ਗੱਲਾਂ ਚ ਨਿਕਲੋ ਜੀ,
ਆਪਾਂ ਪਰਮਜੀਤ ਸਿੰਘ ਨੂੰ ਵੀ ਨਾਲ ਹੀ ਲੈ ਲਈਏ, ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਲਈਏ, ਫਿਰ ਗੱਲਾਂ ਹੋ ਜਾਣਗੀਆਂ ਚਾਰ।
ਸਤਿ ਸ੍ਰੀ ਅਕਾਲ ਜੀ ਸਭ ਨੂੰ ਜੀ।
ਪਰਮਜੀਤ ਸਿੰਘ ਜੀ ਜੈ ਨੂੰ ਸਵਾਗਤ ਆ।
ਹਾਂਜੀ ਰਾਣਾ ਜੀ ਤੇ ਬਲਵਿੰਦਰ ਜੀ ਤੇ ਸਾਰੇ ਸੋਤੇ ਜੀ, ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ।
ਮੈਂ ਗੱਲ ਤਾਂ ਵੈਸੇ ਉਹ ਕਵਿਤਾ ਤੋਂ ਸ਼ੁਰੂ ਹੋਈ ਸੀਗੀ ਤੇ ਉਹ ਤੋਂ ਗਾਂਹ ਫਿਰ ਅੱਗੇ ਨਿਕਲ ਆਈ ਜੀ।
ਨਹੀਂ, ਵਿਸ਼ਾ ਤੁਹਾਡਾ ਬਹੁਤ ਵਧੀਆ ਜੀ, ਇਹ ਇਸ ਵਿਸ਼ੇ ਤੇ ਜਿੰਨੀ ਗੱਲ ਹੋਵੇ ਓਨੀ ਘੱਟ ਹੈ ਜੀ, ਤੇ ਕਿਉਂਕਿ ਜਿੰਨਾ ਕੁ ਇਸ ਵਿਸ਼ੇ ਨੇ ਖਲਾਰਾ ਪਾਇਆ, ਜਿੰਨਾ ਕੁ ਪਿਛਲੇ ਦੋਵਾਂ ਤਿੰਨ ਸਾਲਾਂ ਦੇ ਵਿੱਚ ਜੋ ਕੁਛ ਅਸੀਂ ਦੇਖਿਆ ਉਹਦੇ ਵਿੱਚ ਇੱਕ ਵਿਸ਼ਾ ਤੁਸੀਂ ਛੂਤਾ ਵੀ ਇਮੀਗ੍ਰੇਸ਼ਨ ਦੇ ਵਿੱਚ ਕਰਦਾ ਹੋ ਗਿਆ, ਈਵਨ ਕਿ ਜਿਹੜਾ ਲੋਕਲ ਕ੍ਰਾਈਮ ਵੀ ਜਿਹੜਾ ਵਧਿਆ ਜੀ ਉਹਦੇ ਵਿਚ ਵੀ ਇਸ ਮੁੱਦੇ ਦਾ ਬੜਾ ਵੱਡਾ ਹੱਥ ਹੈ,
ਬਿਨਾਂ ਸ਼ੱਕ
ਰੋਲ ਆ ਉਹਦੇ ਚ,
ਬਿਨਾਂ ਸ਼ੱਕ।
ਤੇ ਉਸ ਕ੍ਰਾਈਮ ਦੇ ਵਿਚ ਤੁਹਾਨੂੰ ਯਾਦ ਹੋਣਾ ਜੀ ਇੱਥੇ ਬਾਹਰਲੇ ਦੇਸ਼ਾਂ ਵੱਲੋਂ ਜੀ ਕਹਿਣਾ ਸ਼ੁਰੂ ਹੋ ਗਿਆ ਸੀ ਕੈਨੇਡਾ ਨੇ ਸਾਰੇ ਕ੍ਰਿਮੀਨਲ ਭਰਤੀ ਕਰ ਲਿਆ ਜੀ, ਫਲਾਣਾ ਕਰ ਲਿਆ ਜੀ। ਤੇ ਉਦੋਂ ਇੱਕ ਇਮੀਗ੍ਰੇਸ਼ਨ ਮਿਨਿਸਟਰ, ਮੈਨੂੰ ਯਾਦ ਨਾ ਭੁੱਲ ਗਿਆ ਕਿਹੜੇ ਸੀਗੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕੀਤੀ ਸੀ, ਉਹ ਕਹਿੰਦੇ ਵੀ ਜਦੋਂ ਸਾਡੇ ਕੋਲ ਕੋਈ ਵੀ ਨਿੱਕਾ ਮੋਟਾ ਵੀਜ਼ਾ ਵੀ ਕਿਸੇ ਲੈਣਾ ਹੁੰਦਾ, ਇਨਕਲੂਡਿੰਗ ਸਟੂਡੈਂਟ, ਇਨਕਲੂਡਿੰਗ ਵਿਜ਼ਟਰ ਜਾਂ ਕੁਛ ਵੀ, ਉਹਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ, ਉਹ ਉਸ ਦੇਸ਼ ਤੋਂ ਹੁੰਦੀ ਹੈ, ਉਸ ਰਾਜ ਤੋਂ ਹੁੰਦੀ ਹੈ ਜਿੱਥੋਂ ਉਹ ਆਉਣਾ ਹੁੰਦਾ ਬੰਦੇ ਨੇ, ਉਸ ਜਿਹੜੀ ਪੁਲਿਸ ਵੈਰੀਫਿਕੇਸ਼ਨ ਹੈ ਉਹਨੂੰ ਅਸੀਂ ਐਕਸੈਪਟ ਕਰਦੇ ਹਾਂ, ਮਤਲਬ ਤੁਹਾਡੀ ਇਮਾਨਦਾਰੀ ਤੇ ਅਸੀਂ ਸ਼ੱਕ ਨਹੀਂ ਕਰਦੇ, ਕਿਉਂਕਿ ਸਾਡੇ ਕੋਲ ਦੂਜੇ ਦੇਸ਼ ਚ ਪੁਲਿਸ ਇਨਕੁਆਇਰੀ ਕਰਨ ਦਾ ਕੋਈ ਅਧਿਕਾਰ ਨਹੀਂ, ਤੇ ਉਹ ਪੁਲਿਸ ਇਨਕੁਆਇਰੀ ਕਰਦੇ ਆ ਤੇ ਉਸ ਪੁਲਿਸ ਇਨਕੁਆਇਰੀ ਦੇਖ ਕੇ ਵੀ ਭਾਈ ਸਾਹਿਬ ਬੰਦੇ ਠੀਕ ਹੈ ਉਹ ਵੇਖ ਕੇ ਫਿਰ ਵੀਜ਼ਾ ਦਿੱਤਾ ਜਾਂਦਾ। ਤੇ ਗੱਲ ਇੱਥੇ ਕੀ ਬਣਾਈ ਗਈ ਜੀ, ਇੱਥੇ ਹੁਣ ਵੀ ਉਹ ਗੱਲ ਚੱਲੀ ਜਾਂਦੀ ਹੈ, ਵੇਖੋ ਜੀ ਟੂਡੋ ਨੇ ਬੰਦੇ ਬੁਲਾ ਬੁਲਾ ਕੇ ਇੱਥੇ ਕ੍ਰਿਮੀਨਲ ਬੁਲਾ ਲਏ ਜੀ, ਇੱਥੇ ਇੰਨੇ ਬੰਦੇ ਕ੍ਰਿਮੀਨਲ ਭਰਤੀ ਹੋ ਗਏ ਜੀ, ਤੇ ਇਹ ਨੀ ਕੋਈ ਸਵਾਲ ਕਰਦਾ ਵੀ ਜਿਹੜੇ ਦੇਸ਼ ਚੋਂ ਆਇਆ ਵੀ ਉਸ ਬੰਦੇ ਨੇ ਜਾਣ ਬੁੱਝ ਕੇ ਪਹਿਲਾਂ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਲੀਅਰ ਕਰਕੇ ਉਹ ਬੰਦੇ ਟੱਕਰੇ ਤੇ ਭੇਜੇ ਗਏ ਸੀ, ਇਹ ਵੀ ਗੱਲ ਨਾਲ ਹੀ ਜੁੜਦੀ ਹੈ। ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਬਿਲਕੁਲ ਸਹੀ ਹੈ, ਸੂਬਾ ਸਰਕਾਰ ਕੇਂਦਰ ਸਰਕਾਰ ਨੇ ਸਕੀਮ ਬਣਾਈ ਸਟੂਡੈਂਟਾਂ ਦੀ, ਉਹ ਸ਼ੁਰੂ ਹੋਈ ਸੀ ਹਰਪੁਰ ਸਾਹਿਬ ਤੋਂ, ਇਹ ਚ ਕੋਈ ਦੋ ਰਾਇ ਨੀ। ਮੈਨੂੰ ਯਾਦ ਹੈ ਜਦੋਂ ਜਸਨ ਕੈਨੀ ਸਾਹਿਬ ਨੇ ਕਿਹਾ ਸੀ ਇੱਥੇ ਵੀ ਮੈਂ ਆਸਟ੍ਰੇਲੀਆ ਚੱਲਿਆ, ਆਸਟ੍ਰੇਲੀਆ ਤੋਂ ਇਹ ਕਿਉਂਕਿ ਆਸਟ੍ਰੇਲੀਆ ਜਾਂਦੇ ਸੀ ਸਟੂਡੈਂਟ ਪਹਿਲਾਂ ਵੀ ਉੱਥੋਂ ਸਕੀਮ ਲੈ ਕੇ ਆਇਆ ਮੈਂ ਜੀ, ਤੇ ਉਹਨੂੰ ਥੋੜੀ ਬਹੁਤ ਸੁਧਾਰ ਕਰਕੇ ਆਪਾਂ ਕੈਨੇਡਾ ਤੇ ਲਾਗੂ ਕਰਾਂਗੇ। ਉਹ ਹੁੰਦੀ ਹੁੰਦੀ ਇੱਥੇ ਪਹੁੰਚ ਗਈ, ਕੇਂਦਰ ਸਰਕਾਰ ਨੇ ਥੋੜੀ ਉਹ ਚ ਛੋੜ ਦੇ ਦਿੱਤੀ, ਭਾਈ ਬੰਦੇ ਤੁਸੀਂ ਵੱਧ ਬੁਲਾ ਲਓ, ਤੇ ਉਹ ਬੁਲਾਉਣੇ ਬੰਦੇ ਸੀਗੇ ਸੂਬਾ ਸਰਕਾਰਾਂ ਨੇ, ਸੂਬਾ ਸਰਕਾਰਾਂ ਨੇ ਫਿਰ ਉਹ ਚਲੋਟੀ ਪਾਤੀ ਵਿੱਚ ਜਿਹੜਾ ਮਰਜ਼ੀ ਆਇਆ ਚੱਕਦੇ ਫੁੱਟੇ, ਤੇ ਉਹ ਉੱਥੋਂ ਬਾਹਰਲੇ ਦੇਸ਼ਾਂ ਚੋਂ ਆ ਕੇ ਫਿਰ ਲੋਕਾਂ ਨੇ ਕਾਲਜ ਖੋਲੇ। ਫਿਰ ਉਹਦੇ ਚ ਸਿਟੀਆਂ ਵਾਲਿਆਂ ਨੇ ਜਿਹੜੀ ਕੀਤੇ ਜੀ ਕਾਲਜ ਜਿਹੜੇ ਪਲਾਜ਼ਿਆਂ ਚ ਖੁੱਲੇ ਆ ਜੀ, ਪਲਾਜ਼ਿਆਂ ਚ ਇੱਕ ਯੂਨਿਟ ਲੈ ਕੇ ਯਾਰ ਜਸ ਗਏ ਫੜਦਾ ਤੇ ਉੱਥੇ ਯੂਨੀਵਰਸਿਟੀ ਦਫ਼ਤਰ ਖੋਲਤੇ। ਮੈਂ ਕਹਿੰਦਾ ਭਾਵੇਂ ਤਿੰਨੇ ਸਰਕਾਰਾਂ ਬਰੋਬਰ ਦੀਆਂ ਜ਼ਿੰਮੇਵਾਰ ਸੀਗੀਆਂ, ਉਹਦੇ ਵਿੱਚੋਂ ਜੇ ਪਰਸੈਂਟੇ ਕਰਨੀ ਹੋਵੇ 20-25% ਸੀਗੀ ਕੇਂਦਰ ਸਰਕਾਰ, ਕਿਉਂਕਿ ਉਹਨਾਂ ਨੇ ਸਕੀਮ ਬਣਾਈ, ਸਕੀਮ ਤੇ ਉਹਨਾਂ ਨੇ ਕੋਈ ਚੈੱਕ ਲਾਉਣ ਵਾਲੇ ਪਾਸੇ ਉਹ ਭੁੱਲ ਗਏ ਵੀ ਇੱਥੇ ਕੋਈ ਚੈੱਕ ਵੀ ਲਾਉਣਾ ਚਾਹੀਦਾ, ਤੇ ਸੂਬਾ ਸਰਕਾਰ ਨੇ ਉਹਦੀ ਲੋਟੀ ਪਾਈ ਤੇ ਉਹਦੇ ਭਾਈਵਾਲ ਬਣੇ ਸਾਡੇ ਸਿਟੀਆਂ ਵਾਲੇ, ਤੇ ਇਹਦੇ ਚ ਨਜ਼ਰਾਂ ਸਾਰਾ ਸਿੱਟਿਆ ਗਿਆ ਜਸਟਿਨ ਟੂਡੋ ਦੇ, ਤੇ ਉਹੀ ਇਹੀ ਸਾਰੇ ਕਾਰਨ ਬਣੇ ਸੀ ਉੱਥੇ ਕ੍ਰਾਈਮ ਵੀ ਜਸਟਿਨ ਟੂਡੋ ਦੇ ਇੰਨੇ ਨੰਬਰ ਖਰਾਬ ਹੋਏ, ਇੰਨੀ ਉਹਦੀ ਮਗਰ ਪੈ ਕੇ ਤੇ ਉਹਨੂੰ ਅਸਤੀਫਾ ਦੇਣ ਨੂੰ ਮਜਬੂਰ ਕਰਤਾ, ਉਹ ਸਾਰਾ ਕੁਝ ਇਕੱਠਾ ਹੀ ਸੀਗਾ ਜੀ।
ਹਾਂਜੀ ਤੁਸੀਂ ਹੁਣ ਇੱਥੇ ਹੋਲਡ ਰੱਖਿਓ ਆਪਾਂ ਬਲਵਿੰਦਰ ਸੋਹਰਾ ਨੂੰ,
ਬਾਕੀ ਹਾਂ ਬਾਕੀ ਤਾਂ ਕਹਿੰਦੇ ਬਲਵਿੰਦਰ ਸਿੰਘ ਨਾਲ ਬਾਕੀ ਗੱਲ ਕਰਦੇ।
ਹਾਂਜੀ ਸਰ,
ਰਾਣਾ ਜੀ ਜਿਹੜੀ ਤੁਸੀਂ ਗੱਲ ਐਜੂਕੇਸ਼ਨ ਦੀ ਕੀਤੀ ਹੈ, ਚਲੋ ਉਹ ਤਾਂ ਮੈਂ ਸ਼ੋਰਟ ਸੀ, ਸਾਡਾ ਐਜੂਕੇਸ਼ਨ ਦਾ ਤਾਂ ਲੈਵਲ ਜਿਹੜਾ ਸਟੈਂਡਰਡ ਬੜੀ ਦੇਰ ਤੋਂ ਮੈਂ ਵੇਖਦਾ ਆ ਰਿਹਾ ਤੇ ਬਹੁਤ ਜ਼ਿਆਦਾ ਡਾਊਨ ਹੈ, ਜੇ ਅਸੀਂ ਆਪਣੇ ਵਕਤ ਦੇ ਨਾਲ ਕੰਪੇਅਰ ਕਰੀਏ ਉਹ ਤੇ ਚਲੋ ਸਾਡੇ ਪਿੱਛੇ ਵੀ ਹੈ ਨੀ, ਹਾਂਜੀ, ਪਰ ਇੱਥੇ ਜਿਹੜਾ ਐਜੂਕੇਸ਼ਨ ਦਾ ਲੈਵਲ ਹੈ ਬੜਾ ਹੀ, ਇੱਥੇ ਵੀ ਬਹੁਤ ਡਰਾਪ ਹੋ ਚੁੱਕਾ, ਅਮੈਰੀਕਾ ਚ ਵੀ ਬਹੁਤ ਡਰਾਪ ਹੋ ਚੁੱਕਾ, ਇਸ ਕਰਕੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਵੀ ਪਈ ਹੋਈ ਆ, ਸਾਡੇ ਨੀ ਹਜੇ ਹੱਥਾਂ ਪੈਰਾਂ ਦੀ ਪਈ ਹੋਈ, ਇੰਨਾ ਕੁ ਫਰਕ ਜ਼ਰੂਰ ਹੈਗਾ। ਤੇ ਇਮੀਗ੍ਰੇਸ਼ਨ ਜਿਹੜੀ ਪਾਲਿਸੀ ਪਿਛਲੇ ਕੁਝ ਸਾਲਾਂ ਤੋਂ ਚੱਲੀ ਆ, ਕੋਵਿਡ ਤੋਂ ਬਾਅਦ ਵੀ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦੂਜੇ ਮੁਲਕਾਂ ਵਿੱਚ ਆਉਂਦੇ ਆ, ਰਿਫਿਊਜੀ ਵੀ ਆਉਂਦੇ, ਉਹਨਾਂ ਨੂੰ ਥੋੜੀ ਬਾਦੀ ਢਿੱਲ ਚਾਹੀਦੀ ਆ, ਉਹ ਢਿੱਲ ਦੇ ਮਾਮਲੇ ਦੇ ਵਿੱਚ ਇਮੀਗ੍ਰੇਸ਼ਨ ਦਾ ਫਲੱਡ ਆ ਗਿਆ, ਉਹ ਫਲੱਡ ਦੇ ਵਿੱਚ ਜਿਹੜੇ ਉਧਰ ਬੈਠੇ ਸੀ ਬੰਦੇ ਕ੍ਰਿਮੀਨਲ ਭੇਜਣ ਲੱਗ ਗਏ, ਸਾਡੇ ਇੱਥੇ ਇੰਡੀਆ ਦੇ ਵਿੱਚ ਬੜੇ ਸਿਸਟੇਮੈਟਿਕ ਤਰੀਕੇ ਨਾਲ ਕ੍ਰਿਮੀਨਲ ਇੱਥੇ ਲਿਆਂਦੇ ਗਏ, ਇਹਦੇ ਵਿੱਚ ਕਿਹੜੀ ਲੁਕੋ ਵਾਲੀ ਗੱਲ ਹੈ ਜੀ, ਗਵਰਨਮੈਂਟ ਨੇ ਆਪ ਬੈਕਿੰਗ ਕਰਕੇ ਉਹਨਾਂ ਨੂੰ ਘੱਲਿਆ ਇੱਥੇ ਆ ਕੇ, ਉਹਨਾਂ ਨੇ ਰਿਫਿਊਜੀ ਕੇਸ ਕਰਾਏ, ਉਹਦੇ ਵਿੱਚ ਬਹੁਤੇ ਜਿਹੜੇ ਆ ਇੱਥੋਂ ਮੰਟਰੀਅਲ ਤੋਂ ਜਦੋਂ ਆਪਾਂ ਇੰਟਰਵਿਊ ਦਾ ਕਲਿੰਟਨ ਕਾਉਂਟੀ ਨਿਊਯਾਰਕ ਸਟੇਟ ਦੂਏ ਚੌਥੇ ਦਿਨ ਉਹ ਉੱਥੋਂ ਫੜਦੇ ਸੀ ਬੰਦੇ ਤੇ ਉਹ ਰਿਫਿਊਜੀ ਕਲੇਮ ਉਧਰ ਕਰਾਉਂਦੇ ਸੀ ਅਮੈਰੀਕਾ ਦੇ ਵਿੱਚ, ਤੇ ਇਹੋ ਹੀ ਜਿਹੜਾ ਕੰਮ ਵੈਨਜ਼ੂਏਲਾ ਬਹੁਤ ਹੀ ਵੱਡੀ ਗੈਂਗਸਟਰ ਮੁਲਕ ਹੈ ਉਹਨਾਂ ਦਾ, ਜਿਹੜੀ ਅਮੈਰੀਕਾ ਨਾਲ ਚੰਗੀ ਰੱਜ ਕੇ ਦੁਸ਼ਮਣੀ ਉਹਨਾਂ ਨੇ ਜਿੰਨਾ ਵੀ ਗੈਂਗਸਟਰਵਾਦ ਸੀ ਸਾਰਾ ਘੱਲਿਆ, ਹੁਣ ਉਹਨਾਂ ਜਦੋਂ ਚਾਈਨਾ ਲਾ ਕੇ ਬਾਹਰ ਭੇਜਦੇ ਆ ਵਾਪਸ, ਤੇ ਫਿਰ ਇਸ ਗੱਲ ਦਾ ਰੌਲਾ ਪੈਂਦਾ ਵੀ ਇਹਨਾਂ ਨੂੰ ਏਦਾਂ ਕਿਉਂ ਟ੍ਰੀਟ ਕੀਤਾ ਜਾਂਦਾ, ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਨੂੰ ਉਹਨਾਂ ਦੀ ਜਦ ਤੱਕ ਟ੍ਰੀਟਮੈਂਟ ਕ੍ਰਿਮੀਨਲ ਵਾਲੀ ਨਹੀਂ ਹੁੰਦੀ ਤਾਂ ਇਹਦਾ ਜਿਹੜਾ ਸੁਧਾਰ ਆ ਇਹ ਪਿੱਛੇ ਨੂੰ ਜਿਵੇਂ ਅਗਾਂਹ ਨੂੰ ਵਧਿਆ ਉਦਾਂ ਹੀ ਪਿਛਾਂ ਨੂੰ, ਇਹਨੂੰ ਬੈਕ ਜਦ ਤੱਕ ਨਹੀਂ ਕੀਤਾ ਜਾਂਦਾ, ਇਮੀਗ੍ਰੇਸ਼ਨ ਨੂੰ ਨਹੀਂ ਸੁਧਾਰਿਆ ਜਾਂਦਾ, ਇਹ ਪ੍ਰੋਬਲਮ ਜਿਹੜੀ ਆ ਅਗਾਂਹ ਤੋਂ ਵਧਣੀ ਹੋਈ ਆ ਘਟਣੀ ਨਹੀਂ ਹੈਗੀ, ਜਿਹੜੇ ਬੰਦੇ ਇੱਕ ਵਾਰੀ ਕ੍ਰਿਮੀਨਲ ਬਹਿ ਜਾਂਦੇ ਆ ਕੇ ਹੌਲੀ ਹੌਲੀ ਆਪਣੇ ਨੈਟਵਰਕ ਤਿਆਰ ਕਰਨੇ ਸ਼ੁਰੂ ਕਰ ਦਿੰਦੇ ਆ, ਫਿਰ ਉਹ ਜਿਹੜੀ ਆਮ ਪਬਲਿਕ ਵਾਸਤੇ ਜਿਹੜੀ ਬੜੀ ਮੁਸ਼ਕਲ ਹੋ ਜਾਂਦੀ, ਇਹਨਾਂ ਜਿਸ ਤਰ੍ਹਾਂ ਤੁਸੀਂ ਅੱਗੇ ਵੀ ਕਹਿੰਦੇ ਸੀ ਵੀ ਜਿਹੜਾ ਲਾ ਐਂਡ ਆਰਡਰ ਦਾ ਸਿਸਟਮ ਸੀਗਾ ਇਹਨਾਂ ਮੁਲਕਾਂ ਦਾ ਉਹ ਲੈਵਲ ਦਾ ਸੀ ਜਿੱਦਾਂ ਕਦੇ ਮਤਲਬ ਇਹੋ ਜਿਹੀ ਇੱਥੇ ਪਬਲਿਕ ਸੀ, ਉਹ ਬਿਲਕੁਲ ਠੀਕ ਆ, ਪਰ ਅਸਲ ਦੇ ਵਿੱਚ ਹੋ ਕੀ ਰਿਹਾ ਕਿ ਜਿਸ ਵੇਲੇ ਉਹ ਲਾ ਇਨਫੋਰਸਮੈਂਟ ਜਿਹੜੀ ਆ ਉਸ ਲੈਵਲ ਦੀ ਜਦੋਂ ਇੱਥੇ ਪਾਪੂਲੇਸ਼ਨ ਥੋੜੀ ਸੀਗੀ ਉਦੋਂ ਜਿਹੜੀ ਪੁਲਿਸ ਵਾਲੀ ਸੀ ਉਹਨਾਂ ਦਾ ਕੋਈ ਵੀ ਕਾਰਵਾਈ ਉਹਦੇ ਚ ਕਿਸੇ ਦੀ ਬਹੁਤੀ ਜ਼ਿਆਦਾ ਏਦਾਂ ਨਹੀਂ ਸੀ ਹੁੰਦੀ ਵੀ ਸਾਡੇ ਨਾਲ ਜੀ ਵਾਧਾ ਹੋਇਆ ਜੋ ਕਾਰਵਾਈ ਹੁੰਦੀ ਸੀ ਬਿਲਕੁਲ ਬਈ ਬੜੇ ਸਹੀ ਤਰੀਕੇ ਨਾਲ ਹੁੰਦੀ ਸੀ ਹੁਣ ਜਿਹੜੀਆਂ ਇਹੋ ਜਿਹੀਆਂ ਆਵਾਜ਼ਾਂ ਲੱਗ ਪੈਂਦੀਆਂ ਉੱਠਣ ਵੇਖੋ ਜੀ ਸਾਡੇ ਖਿਲਾਫ਼ ਹੁੰਦੀ ਆ ਇਹ ਗੱਲ ਦੂਜੇ ਪਾਸੇ ਅਸੀਂ ਕਹਿੰਦੇ ਸਾਡੀ ਲਾਅ ਐਂਡ ਆਰਡਰ ਜਿਹੜੀ ਇਨਫੋਰਸਮੈਂਟ ਨਹੀਂ ਹੋ ਰਹੀ ਜਦੋਂ ਇਨਫੋਰਸਮੈਂਟ ਹੋਣ ਲੱਗਦੀ ਫਿਰ ਜੀ
ਸਾਡੇ ਤਾਂ ਚੀਕਦੇ
ਇਹ ਮਤਲਬ ਰਿਸਿਪਰੋਕਲ ਇਫੈਕਟ ਜਿਹੜਾ ਆ ਇਹ ਆ ਇਹਦੇ ਵਿੱਚ ਜਿਹੜੇ ਲਾ ਅਸਲ ਦੇ ਵਿੱਚ ਬੁੱਕ ਤੇ ਆ ਨਾ ਉਹ ਉਸੇ ਤਰੀਕੇ ਨਾਲ ਅਗਰ ਉਹਨਾਂ ਨੂੰ ਇਨਫੋਰਸ ਕੀਤਾ ਜਾਵੇ ਤਾਂ ਮੇਰਾ ਖਿਆਲ ਨੀ ਕੋਈ ਏਡੀ ਵੱਡੀ ਪ੍ਰੋਬਲਮ ਕਿਉਂਕਿ ਜਿਹੜੇ ਲਾ ਜਿੰਨੀ ਵੀ ਆਪਾਂ ਸਖ਼ਤ ਬਣਾਉਣੇ ਸ਼ੁਰੂ ਕਰ ਦਿੰਦੇ ਆ ਉਹ ਫਿਰ ਮੁੜ ਕੇ ਉਹੀ ਲੋਕਾਂ ਦੇ ਉੱਤੇ ਫਿਰ ਬਹੁਤੀ ਵਾਰੀ ਇਨੋਸੈਂਟ ਲੋਕਾਂ ਨੂੰ ਉਹਨਾਂ ਜਿਹੜੇ ਉਹੀ ਲਾ ਆ ਉਹਨਾਂ ਦੇ ਨਾਲ ਨਿਪਟਣਾ ਪੈਂਦਾ
ਬਿਲਕੁਲ ਦਰਅਸਲ ਕੀ ਆ ਕਿ ਇੱਕ ਲਾ ਇਨਫੋਰਸ ਕਰਨਾ ਪਲੱਸ ਜੇ ਕਿਤੇ ਕ੍ਰਿਮੀਨਲਿਟੀ ਹੋਈ ਆ ਤੇ ਉਹਨੂੰ ਜੁਡੀਸ਼ੀਅਲ ਹੁਣ ਕੀ ਆ ਕਿ ਜਦੋਂ ਇੱਕ ਸਾਡਾ ਜੁਡੀਸ਼ੀਅਲ ਸਿਸਟਮ ਜਿਹੜਾ ਜੀ ਉਹਨੂੰ ਰਿਫੋਰਮ ਦੀ ਲੋੜ ਆ ਉਹ ਸਾਡਾ ਕਹਿ ਲਓ ਕਿ ਜਿਹੜੇ ਸਾਡੀ ਪ੍ਰੋਵਿੰਸਿਸ ਨੇ ਉਹਨਾਂ ਨੂੰ ਉਹਦੇ ਤੇ ਬਹੁਤ ਜ਼ਿਆਦਾ ਕੰਮ ਕਰਨਾ ਚਾਹੀਦਾ ਆ ਕੰਮ ਕਰਨਾ ਪੈਣਾ ਵੀ ਆ ਔਰ ਇਸ ਤੋਂ ਬਾਅਦ ਚਾਹੇ ਉਹ ਕਹਿ ਲਓ ਵੀ ਸਿਵਲ ਲਾ ਸੋਸਾਇਟੀ ਆ ਚਾਹੇ ਸਾਡੇ ਕਹਿ ਲਓ ਵੀ ਜਿਹੜੀਆਂ ਸਾਡੀਆਂ ਦੂਜੀਆਂ ਨੇ ਅਰਬ ਕਰੇ ਭਲਾ ਸਾਡੀਆਂ ਹਿਊਮਨ ਰਾਈਟਸ ਐਸੋਸੀਏਸ਼ਨ ਨੇ ਬਹੁਤ ਹੀ ਵਾਰੀ ਜਿਹੜਾ ਜੀ ਉਹ ਜਿੱਥੇ ਜੀ ਕਰਦਾ ਉਹ ਮੰਜਾ ਡਾਹ ਕੇ ਬਹਿ ਜਾਂਦੀਆਂ
ਉੱਥੇ ਹਿਊਮਨ ਰਾਈਟ ਵਾਲੇ ਜਿਹੜੇ ਆ ਉੱਥੇ ਵੀ ਚੋਰ ਚੱਕੇ ਜਾ ਕੇ ਵਿੱਚ ਵੜ ਜਾਂਦੇ ਆ ਰੱਸੀ ਖਿੱਚਣ ਨੂੰ ਗੱਲ ਤੇ ਉੱਥੇ ਆ ਜਾਂਦੀ ਹੈ ਨਾ ਜਿਹੜੀ ਲਾ ਇਨਫੋਰਸਮੈਂਟ ਜਿਹੜੀ ਆ ਉਹਨੂੰ ਇਨਫੋਰਸ ਹੋਣੇ ਨੀ ਦਿੱਤਾ ਜਾਂਦਾ ਇਹੋ ਜਿਹੀਆਂ ਜਿਹੜੀਆਂ ਲੜਕੀਆਂ ਦੇ ਵਿੱਚ ਵੜ ਜਾਂਦੇ ਬੰਦੇ ਟ੍ਰਬਲ ਮੇਕਰ ਜਿਹੜੇ ਆ ਸੋ ਬਾਕੀ ਜਿਹੜੀ ਤੁਸੀਂ ਕਿਹਾ ਨਾ ਵੀ ਇਹ ਜਿਹੜਾ ਜੂਰਿਸਪ੍ਰੂਡੈਂਸ ਦੇ ਵਿੱਚ ਜਿੱਦਾਂ ਜਿੱਦਾਂ ਕਲਚਰ ਜਾਂ ਪਾਪੂਲੇਸ਼ਨ ਜਾਂ ਡੈਮੋਗ੍ਰਾਫਿਕ ਜਿਹੜੀ ਆ ਪ੍ਰਪੋਰਸ਼ਨ ਵੱਧਦੀ ਘੱਟਦੀ ਰਹਿੰਦੀ ਆ ਤੁਹਾਨੂੰ ਉਹਨਾਂ ਨੂੰ ਐਡਜਸਟਮੈਂਟ ਕਰਨੀ ਪੈਂਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਪਰ ਜਿਹੜੀ ਬੇਸਿਕਲੀ ਫੰਡਾਮੈਂਟਲ ਰਾਈਟ ਆ ਜਾਂ ਫੰਡਾਮੈਂਟਲ ਲਾ ਐਂਡ ਆਰਡਰ ਦੇ ਜਿਹੜੇ ਪ੍ਰਿੰਸੀਪਲ ਆ ਉਹ ਉਹੀ ਰਹਿੰਦੇ ਉਹਨਾਂ ਨੂੰ ਇਨਫੋਰਸ ਕਰਨਾ ਜ਼ਰੂਰੀ ਹੁੰਦਾ
ਬਿਲਕੁਲ ਸਾਨੂੰ ਸਾਡੀ ਸਮੱਸਿਆ ਵਿੱਚ ਇਹ ਆ ਕਿ ਅਸੀਂ ਸਾਨੂੰ ਫੰਡਾਮੈਂਟਲ ਰਾਈਟਸ ਪਤਾ ਆ ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਨੇ ਉਹ ਸਾਨੂੰ ਭੁੱਲ ਗਈਆਂ
ਇਹੀ ਤੇ ਗੱਲ ਆਗੀ ਵਧੀਆ ਮੁਲਕ ਜੀ ਆ ਗਏ ਇੱਥੇ ਡਿਊਟੀ ਦਾ ਮਤਲਬ ਵੀ ਕੋਈ ਨਹੀਂ ਤੁਸੀਂ ਆਪਣਾ ਫਾਇਦਾ ਹੀ ਲੈਣ ਆਏ ਆ ਬਸ
ਜੀ
ਇਹ ਬੈਲੈਂਸ ਜੇ ਅਸੀਂ ਕਰਦੇ ਉਦੋਂ ਤੱਕ ਸਾਨੂੰ ਸਮਝ ਨਹੀਂ ਲੱਗਣੀ ਵੀ ਇੱਥੇ ਦਾ ਜਿਹੜਾ ਕਲਚਰ ਅਸਲ ਦੇ ਵਿੱਚ ਕੀ ਆ ਜਿਹੜਾ ਸੋਸ਼ੀਓ ਇਕਨੋਮਿਕ ਆ ਉਹਦਾ ਇਫੈਕਟ ਸਾਡੇ ਤੇ ਕੀ ਆ ਜਿਹੜੀ ਸਾਡੀ ਆਪਣੀ ਸੋਸ਼ਲ ਸਟੇਟਸ ਅਸੀਂ ਜਿਸ ਤਰ੍ਹਾਂ ਸਮਝਦੇ ਆ ਉਹ ਕੀ ਆ ਸਾਨੂੰ ਇਹ ਸਾਰੀਆਂ ਗੱਲਾਂ ਛੱਡ ਕੇ ਕੋਈ ਵੀ ਇਨਫੀਰੀਓਰਿਟੀ ਕੰਪਲੈਕਸ ਸਭ ਕੁਝ ਛੱਡ ਕੇ ਸਾਨੂੰ ਆਪਣੇ ਆਪ ਨੂੰ ਇਕੁਅਲ ਸਮਝ ਲੈਣਾ ਚਾਹੀਦਾ ਔਰ ਇਕੁਅਲੀ ਹਰ ਇੱਕ ਚੀਜ਼ ਨੂੰ ਜਿਹੜਾ ਉਸ ਤਰ੍ਹਾਂ ਉਹਨੂੰ ਲਾਗੂ ਹੋਣ ਦੇਣਾ ਚਾਹੀਦਾ ਫੇਰ ਹੀ ਇਕੁਅਲੀ ਸਾਰਾ ਕੁਝ ਹੋ ਸਕਦਾ
ਇੱਕ ਮੈਨੂੰ ਟੈਕਸਟ ਮੈਸੇਜ ਆਇਆ ਜੀ ਸਾਡੇ ਇੱਕ ਸਰੋਤੇ ਨੇ ਉਹ ਕਹਿੰਦੇ ਜੀ ਕਿ ਇਸ ਸਾਰੇ ਕਾਸੇ ਵਾਸਤੇ ਪੰਜਾਬੀ ਮੀਡੀਆ ਤੇ ਪੰਜਾਬੀ ਪੋਲੀਟੀਕਲ ਲੀਡਰਸ ਜ਼ਿੰਮੇਵਾਰ ਨੇ ਤੁਸੀਂ ਇਸ
ਬਿਲਕੁਲ ਇਸ ਗੱਲ ਦਾ ਬਹੁਤ ਵੱਡਾ ਜ਼ਿੰਮੇਵਾਰ ਆ ਜੀ ਹੁਣ ਵੀ ਨਾ ਜੀ ਇਸ ਮੁੱਦੇ ਤੇ ਖਾਸ ਕਰਕੇ ਕ੍ਰਾਈਮ ਤੇ ਜਿਸ ਤਰੀਕੇ ਦੀਆਂ ਕੰਜ਼ਰਵੇਟਿਵ ਪਾਰਟੀ ਦੀਆਂ ਐਡਾਂ ਚੱਲ ਰਹੀਆਂ ਕੁਛ ਮੀਡੀਆ ਵਾਲੇ ਇਸ ਗੱਲ ਨੂੰ ਬਹੁਤ ਸਾਲ ਕੇ ਪੇਸ਼ ਕਰ ਰਹੇ ਆ ਉਹ ਇੱਕ ਚੀਜ਼ ਭੁੱਲ ਜਾਂਦੇ ਆਪਾਂ ਜਿਵੇਂ ਭਾਜੀ ਬਲਵਿੰਦਰ ਜੀ ਨੇ ਕਿਹਾ ਇੱਥੇ ਜਦੋਂ ਕੋਈ ਕਾਨੂੰਨ ਬਦਲਣਾ ਨਾ ਜੀ ਉਹ ਕਾਨੂੰਨ ਸਿਰਫ ਰੀਜਨ ਆਫ ਪੀਸ ਜਾਂ ਬ੍ਰੈਂਪਟਨ ਵਾਸਤੇ ਨਹੀਂ ਬਦਲਣਾ ਸਾਰੇ ਕੈਨੇਡਾ ਵਾਸਤੇ ਕਾਨੂੰਨ ਬਦਲਣਾ ਜੀ ਉਹ ਤੇ ਜਿਹੜੇ ਜਿਹੜੇ ਮੈਂ ਥੋੜੀ ਜਿਹੀ ਮੈਂ ਸੱਚ ਕੀਤੀ ਸੀ ਜਿਹੜੇ ਉਹ ਪੋਲੀਵਰ ਸਾਹਿਬ ਕਹਿ ਰਹੇ ਮੈਂ ਆਹ ਕਾਨੂੰਨ ਇੱਦਾਂ ਕਰਕੇ ਬਦਲ ਦੂੰਗਾ ਉਹ ਭਾਜੀ ਉਹ ਕਾਨੂੰਨ ਉਹਨੇ ਕਦੇ ਬਦਲ ਸਕਣਾ ਹੀ ਨਹੀਂ ਹੈ ਜੀ ਕਦੇ ਵਰਕਾ ਹੀ ਪਾੜ ਦੇਵੇ ਇਸ ਗੱਲ ਨੂੰ ਕਦੇ ਕਾਨੂੰਨ ਉਹ ਬਦਲ ਸਕਣਗੇ ਵੀ ਮੈਂ ਬੰਦੇ ਨੂੰ ਚੱਕ ਕੇ ਅੰਦਰ ਕਦੋਂ ਫੜਾ ਕਦੋਂ ਢਿਮਕਾ ਦੂ ਇਹ ਤਾਂ ਪੋਸੀਬਲ ਨਹੀਂ ਹੈਗਾ
ਇੱਕ ਨਾ ਅਸਲ ਚ ਕੀ ਆ
ਇਹੀ ਗੱਲ ਹਾਂਜੀ
ਇੱਕ ਹੋਰ ਚੀਜ਼ ਵੀ ਆ ਵੀ ਹੁਣ ਹੋ ਗਈਆਂ ਜੀ ਮੇਰੇ ਖਿਆਲ 343 ਸੀਟਾਂ ਆਪਣੀਆਂ ਸਾਰੀਆਂ
ਹਾਂਜੀ 42 ਹਾਂਜੀ
42 ਹੁਣ 342 ਔਰ ਸਾਡੀਆਂ ਬ੍ਰੈਂਪਟਨ ਦੇ ਹੈਗੀਆਂ 6 ਤੇ ਸਾਨੂੰ ਇਹ ਮਹਿਸੂਸ ਹੋ ਰਿਹਾ ਵੀ ਸਿਰਫ ਇਹਨਾਂ ਬ੍ਰੈਂਪਟਨ ਵਾਲੀਆਂ 6 ਸੀਟਾਂ ਦੇ ਉੱਪਰ ਹੀ ਇਲੈਕਸ਼ਨ ਹੋ ਰਹੀ ਆ ਤੇ ਔਰ ਉਹਦੇ ਤੋਂ ਵੀ ਸਾਨੂੰ ਇਹ ਲੱਗਦਾ ਹੁੰਦਾ ਵੀ ਜਿਹੜਾ ਸਾਡਾ MP ਆ ਨਾ ਸਾਰਾ ਕੁਛ ਜਿਹੜਾ ਜੀ ਉਹ ਇਹਨੇ ਕਰਨਾ ਜੇ ਨਹੀਂ ਕੀਤਾ ਤੇ ਤਾਂ ਵੀ ਇਹ ਕਸੂਰਵਾਰ ਆ ਤੇ ਜੇ ਇਹਨੇ ਕੀਤਾ ਤੇ ਫਿਰ ਸਾਰਾ ਕ੍ਰੈਡਿਟ ਇਹਨੂੰ ਜਾਂਦਾ ਜਿਹੜੇ ਬਾਕੀ ਦੇ 341 ਆ ਨਾ ਉਹ ਕੋ ਮੈਨੇ ਨਹੀਂ ਰੱਖਦੇ
ਇਹ ਨਾ ਜਿਹੜੀ ਤੁਹਾਡੀ ਗੱਲ ਸੀ ਭਾਈ ਪੰਜਾਬੀ ਮੀਡੀਆ ਦਾ ਸਾਰਾ ਕਸੂਰ ਆ ਉਹਦੇ ਚ ਮੇਰਾ ਛੋਟਾ ਜਿਹਾ ਰਿਸਪੌਂਸ ਆ ਮੈਂ ਕਾਫੀ ਇੰਗਲਿਸ਼ ਮੀਡੀਆ ਨੂੰ ਸੁਣਦਾ ਰਹਿਣਾ ਖਾਸ ਕਰਕੇ ਅਮੈਰੀਕਾ ਦੇ ਨੂੰ ਹਾਂਜੀ ਤੇ ਉਹਨਾਂ ਨੇ ਤਾਂ ਆਪਣਾ ਕੰਮ ਕਰਨਾ, ਕਸੂਰ ਤੇ ਸਾਡਾ ਹੈ ਨਾ ਵੀ ਜੇ ਸਾਨੂੰ ਸਮਝ ਨੀ ਲੱਗੀ, ਜੇ ਸਾਨੂੰ ਸਮਝ ਲੱਗੀ ਹੁਣ ਅਸੀਂ ਘੱਟ ਤੋਂ ਘੱਟ ਕੁਐਸਚਨ ਤੇ ਕਰ ਸਕਦੇ ਹਾਂ ਨਾ, ਵੀਡੀਓ ਨੂੰ ਅਸੀਂ ਕੁਐਸਚਨ ਜੇ ਉੱਥੇ ਫੋਨ ਕਰਾਂਗੇ ਤਾਂ ਹੀ ਕਰ ਸਕਦੇ ਨਾ, ਇਹਨੂੰ ਤਾਂ ਸਟੋਰੀ ਚਾਹੀਦੀ ਆ ਤੇ ਅੱਗੋਂ ਜਿਹੜਾ ਉਹ ਸਟੋਰੀ ਹੁਣ ਸਾਨੂੰ ਮਦਾਰੀ ਜਿਹੜਾ ਮਰਜ਼ੀ ਮੰਤਰ ਅੱਗੋਂ ਮਾਰ ਕੇ ਦੱਸੀ ਜਾਵੇ, ਫਰਜ਼ ਤਾਂ ਸਾਡਾ ਬਣਦਾ ਨਾ ਵੀ ਸੰਧੀ ਇਹ ਮੰਤਰ ਵੱਜ ਰਿਹਾ ਕਿ ਅਸਲੀਅਤ ਆ। ਹਾਂਜੀ,
ਆ ਤੁਸੀਂ ਅਮਰੀਕਾ ਵਾਲੀਆਂ ਖਬਰਾਂ ਸੁਣਦੇ ਜੀ, ਮੈਂ ਵੀ ਦੇਖਣ ਡਿਆ ਆ ਤੇ ਆਹ ਜਿਹੜੀ ਕਹਿ ਲੋ ਵੀ ਟਰੰਪ ਸਾਹਿਬ ਨੇ ਕਿਹਾ ਨਾ ਪਰਸੋਂ ਵੀ ਅਮਰੀਕਾ ਵਾਸਤੇ ਬਹੁਤ ਹੀ ਭਾਗਾਂ ਵਾਲਾ ਦਿਨ ਆ, ਤੇ ਜਿਹੜੀ ਮਾਰਕੀਟ ਆ ਜੀ ਉਹ 2085 ਅੰਕ ਜਿਹੜੀ ਆ ਜੀ ਨਿਊਯਾਰਕ ਸਟਾਕ ਐਕਸਚੇਂਜ ਉਹ ਕਹਿ ਲੋ ਵੀ ਨਾਸਾਂ ਸਿੱਧੀਆਂ ਆ ਕੇ ਫਰਸ਼ ਤੇ ਵੱਜੀਆਂ।
ਇਹਦੇ ਵਿੱਚ ਰਾਣਾ ਜੀ ਜਿਹੜੀ ਮਾਰਕੀਟ ਦੀ ਗੱਲ ਜੇ ਸਪੈਸੀਫਿਕਲੀ ਮਾਰਕੀਟ ਤੇ ਗੱਲ ਕਰੀਏ, ਇਹਨੇ ਦਾਵਾਂ ਡੋਲ ਤਾਂ ਹੋਣਾ ਹੋਇਆ, ਉਹਨਾਂ ਨੇ ਪਹਿਲਾਂ ਵੀ ਦੱਸਿਆ ਕਿਉਂਕਿ ਹਰ ਇੱਕ ਬੰਦੇ ਨੇ ਪੈਸਾ ਫਸਾਇਆ ਹੁੰਦਾ ਮਾਰਕੀਟ ਵਿੱਚ, ਉਹ ਕੰਪਨੀਆਂ ਜਿਨ੍ਹਾਂ ਨੇ ਪੈਸਾ ਜਿਨ੍ਹਾਂ ਨੂੰ ਪਤਾ ਨਾ ਵੀ ਇਹ ਸਾਡੀ ਹੁਣ ਦਾਲ ਨਹੀਂ ਕਰਨੀ, ਹੁਣ ਆਇਲ ਕੰਪਨੀਆਂ ਲਾ ਲਓ ਕਿਵੇਂ ਆ ਰਹੀਆਂ ਡਾਊਨ, ਇਹਦੇ ਵਿੱਚ ਅੱਛਾ ਇੱਕ ਇਹਦੀ ਸ਼ਾਰਟ ਜਿਹੜਾ ਰਿਸਪੌਂਸ ਇਹ ਆ
ਕਿ
ਜਦੋਂ ਪਾਣ ਮਿਲਣੀ ਖਰਾਬ ਸਟਾਕ ਮਾਰਕੀਟ ਸਾਰੇ ਕੰਮ ਆ
ਰਹੀਆਂ,
ਜਦੋਂ ਹੁਣ ਸਟਾਕ ਮਾਰਕੀਟ ਪਏਗਾ ਤੇ ਜਿਹੜੀ ਇਨਫਲੇਸ਼ਨ ਘਟੇਗੀ, ਆਇਲ ਕੰਪਨੀਆਂ ਦੇ ਸਟਾਕ ਤਾਂ ਹੀ ਡਾਊਨ ਜਾ ਰਿਹਾ ਕਿਉਂਕਿ ਆਇਲ ਦੀ ਪ੍ਰਾਈਸ ਘਟਣੀ ਘਟਣੀ, ਉਧਰ ਓਪੇਕ ਵਾਲਿਆਂ ਨੇ ਇਹ ਕਹਿਤਾ ਵੀ ਅਸੀਂ ਆਇਲ ਪ੍ਰੋਡਕਸ਼ਨ ਵਧਾਵਾਂਗੇ, ਜੇ ਉਹ ਨਹੀਂ ਵਧਾਉਂਦੇ ਅਮੈਰੀਕਾ ਆਇਲ ਪ੍ਰੋਡਕਸ਼ਨ ਵਧਾਉਂਦਾ ਤੇ ਉਹਨਾਂ ਨੂੰ ਘਾਟਾ ਪਏਗਾ। ਹਾਂਜੀ, ਇਸ ਕਰਕੇ ਉਹ ਇਹ ਚਾਹੁੰਦੇ ਕਿ ਅਮੈਰੀਕਾ ਪ੍ਰੋਡਕਸ਼ਨ ਨਾ ਵਧਾਵੇ, ਅਸੀਂ ਵਧਾ ਦਿੰਦੇ ਹਾਂ, ਤੇ ਜੇ ਉਹ ਪ੍ਰੋਡਕਸ਼ਨ ਵਧਾਉਣਗੇ ਤੇ ਆਇਲ ਕੰਪਨੀਆਂ ਦੀ ਜਿਹੜੇ ਸਟਾਕ ਡਾਊਨ ਆਉਣਗੇ ਆਉਣਗੇ, ਐਨਰਜੀ ਪ੍ਰਾਈਸ ਘਟੇਗੀ ਘਟੇਗੀ, ਸਟਾਕ ਮਾਰਕੀਟ ਵਿੱਚ ਹੋਰ ਵੀ ਬਹੁਤ ਸਟਾਕ ਘਟਣਗੇ ਘਟਣਗੇ, ਜਿਹਦਾ ਕਿ ਆਮ ਪਬਲਿਕ ਨੂੰ ਫਾਇਦਾ ਹੋਣਾ ਆ। ਉਹ ਵੱਡੇ ਵੱਡੇ ਜਿਹੜੇ ਜਿੰਨਾ ਪੈਸਾ ਬਣਾਇਆ ਚੀਪ ਸਮਾਨ ਚਾਈਨਾ ਤੋਂ ਖਰੀਦ ਕੇ ਲਿਆ ਲਿਆ ਕੇ ਇੱਥੇ ਵੇਚ ਵੇਚ ਕੇ ਉਹਨੂੰ ਚਾਰ ਚਾਰ ਗੁਣਾ ਕਰਕੇ ਉਹਦਾ ਫਾਇਦਾ ਤਾਂ ਸਟਾਕ ਮਾਰਕੀਟ ਨੂੰ ਹੋਇਆ, ਲੋਕਾਂ ਨੂੰ ਥੋੜਾ ਹੋਇਆ। ਜਦੋਂ ਸਟਾਕ ਮਾਰਕੀਟ ਨੂੰ ਥੋੜਾ ਝਟਕਾ ਵੱਜੇਗਾ ਤੇ ਲੋਕਾਂ ਨੂੰ ਉਹਦਾ ਫਾਇਦਾ ਹੋਊਗਾ, ਬਾਕੀ ਸਟਾਕ ਮਾਰਕੀਟ ਤੇ ਰਿਕਵਰ ਕਰ ਹੀ ਜਾਣਾ। ਜਿਹੜੇ ਬੰਦਿਆਂ ਨੇ ਪੈਸੇ ਇਸ ਤਰ੍ਹਾਂ ਫਸਾਏ ਹੁੰਦੇ ਨਾ, ਜਾਂ ਉਹ ਇਸ ਵਿੱਚ ਐਕਸਪਰਟ ਨੀ ਹੈਗੇ, ਲੂਜ਼ ਉਹਨਾਂ ਨੇ ਕਰਨੇ, ਜਿਹੜੇ ਐਕਸਪਰਟ ਹੈ ਉਹਨਾਂ ਨੇ ਹੁਣ ਥੋੜਾ ਜਿਹਾ ਪਿਛਾਂ ਹੋ ਕੇ ਬਹਿ ਜਾਣਾ, ਤੁਸੀਂ ਰੀਅਲਿਟੀ ਮਾਰਕੀਟ ਤੇ ਲੱਗ, ਜਦੋਂ ਹੁਣ ਮਾਰਕੀਟ ਲੱਗਦੀ ਹੈ ਡਾਊਨ, ਹੁਣ ਜਿਹੜੇ ਸਿਆਣੇ ਬੰਦੇ ਉਹਨਾਂ ਨੇ ਘੁੱਟ ਕੇ ਪੈਸੇ ਫੜੇ ਹੋਏ ਉਹ ਵੇਟ ਹੀ ਕਰਦੇ।
ਮੇਨ ਆ ਵੀ ਜਿਹਦੀ ਦਬੇੜਨੇ ਚ ਬਾਂਹ ਆਈ ਆ ਵੀ ਉਹਨੂੰ ਹੁਣ ਚਾਹੀਦੇ ਸੀਗੇ, ਉਹ ਤਾਂ ਘਾਟੇ ਚ ਆ, ਜਿਹੜਾ ਹੁਣ ਕਹਿ ਲੋ ਵੀ ਲੱਤ ਲੱਤ ਰੱਖ ਕੇ ਬਹਿ ਗਿਆ ਵੀ ਹੁਣ ਭਾਈ ਸਾਲ ਟਿਕ ਜਾਓ ਹਾਲੇ, ਹੁਣ ਨਿਕਲੋ ਕੱਢਣੇ ਵੀ ਜੇ ਕੈਸ਼ ਹੋ।
ਮਾਰਕੀਟ ਇੰਨਾ ਟਾਈਮ ਨੀ ਲੱਗਦਾ, ਮਾਰਕੀਟ ਦੇ ਵਿੱਚ ਤਾਂ ਦਿਨਾਂ ਦੀ ਉਹੀ ਗੱਲ ਆ, ਇਹ ਨਾ ਮਾਰਕੀਟ ਦੇ ਵਿੱਚ ਇੱਕ ਹਵਾ ਬਹੁਤ ਹੁੰਦਾ, ਜਿਵੇਂ ਕਹਿ ਦਿੰਦੇ
ਸਪੈਕੂਲੇਸ਼ਨ,
ਹਵਾ ਬਹੁਤ ਗੱਲ ਹੁੰਦੀ ਹੈ, ਇਹ ਬਹੁਤ ਲਾਗੂ ਹੁੰਦੀ
ਜੀ ਜੀ,
ਤੇ ਇਹਦਾ ਜਿਹੜਾ ਸਭ ਤੋਂ ਜ਼ਿਆਦਾ ਫਾਇਦਾ ਵੀ ਮਾਰਕੀਟ ਦੇ ਠਾਉਂਦੀ, ਹੁਣ ਜਿਹੜੇ ਬੰਦੇ ਡਰ ਕੇ ਭੱਜਣਾ ਉਹਨਾਂ ਨੇ ਵੇਚਣੇ ਦਾ, ਉਸ ਡੰਪਿੰਗ ਕਰਨੀ ਆ, ਉਹ ਡੰਪ ਕਰਕੇ ਤੇ ਜਿਹੜੀਆਂ ਉਹ ਜਿਹੜੇ ਆ ਮੇਜਰ ਸਟੇਕ ਹੋਲਡਰ ਹੁੰਦੇ ਆ ਉਹਨਾਂ ਨੇ ਉਹੀ ਫਿਰ ਜਦੋਂ ਪ੍ਰਾਈਸ ਡਾਊਨ ਹੋਣੀ ਉਹਨਾਂ ਨੇ ਫਿਰ ਗ੍ਰੈਜੁਅਲੀ ਉਹਨਾਂ ਨੂੰ ਫਿਰ ਖਰੀਦਣਾ ਸ਼ੁਰੂ ਕਰ ਦੇਣਾ, ਫਿਰ ਮਹੀਨੇ ਕੁ ਦੇ ਵਿੱਚ ਮਾਰਕੀਟ ਫਿਰ ਉੱਥੇ ਆ ਜਾਂਦੀ, ਇਹ ਸਾਈਕਲ ਚੱਲਦਾ ਰਹਿੰਦਾ। ਪਰ ਵੇਖਣ ਨੂੰ ਇਹ ਲੱਗਦਾ ਕਿ ਸਾਨੂੰ ਲੌਂਗ ਟਰਮ ਦੇ ਜਿਹੜਾ ਕੰਜ਼ੂਮਰ ਆ ਉਹਨੂੰ ਫਾਇਦਾ ਹੋਏਗਾ ਹੋਏਗਾ, ਜੇ ਅਮਰੀਕਾ ਦੇ ਵਿੱਚ ਹੋਏਗਾ ਤੇ ਸਾਨੂੰ ਜ਼ਰੂਰ ਹੋਏਗਾ ਕਿ ਸਾਡੀ ਇਕਾਨਮੀ ਬੜੀ ਇੰਟੀਗ੍ਰੇਟ ਦੀ ਆ।
ਬਹੁਤ ਬਹੁਤ ਧੰਨਵਾਦ ਜੀ, ਕਰਦੇ ਗੱਲ
ਬਹੁਤ ਜੀ, ਹੈਵ ਅ ਨਾਈਸ ਵੀਕ,
ਥੈਂਕ ਯੂ ਸਰ।
ਹਾਂਜੀ ਹਾਂਜੀ ਰਾਣਾ ਜੀ, ਮੈਂ ਵੀ ਇੱਕ ਲਾਸਟ ਟਿੱਪਣੀ ਕਰਨੀ ਹੈ ਜੀ, ਜਿਹੜੀ ਆਪਾਂ ਕ੍ਰਾਈਮ ਦੀ ਗੱਲ ਕਰਦੇ ਸੀ ਨਾ ਜੀ, ਮੈਂ 2024 ਨਵੰਬਰ ਦੇ ਵਿੱਚ ਇੱਕ ਅਟਾਰਨੀ ਜਨਰਲ ਦੀ ਰਿਪੋਰਟਾਂ ਕਈ ਸਾਰੀ ਬਾਹਰ ਨਿਕਲੀਆਂ ਸੀ ਜੀ, ਉਹਦੇ ਬਾਰੇ ਆਰਟੀਕਲ ਵੀ ਪੇਪਰਾਂ ਛਪਿਆ ਸੀਗਾ, ਤੇ ਉਦੋਂ ਮੁੜ ਕੇ ਮੈਂ ਥੋੜਾ ਜਿਹਾ ਕੋਸ਼ਿਸ਼ ਕੀਤੀ ਵੀ ਹੋਰ ਇਨਫੋਰਮੇਸ਼ਨ ਲੈਣ ਦੀ। ਅੱਜ ਦੀ ਤਰੀਕ ਚ ਇਹ ਹਾਲ ਹੈ ਜੀ, ਕਿਉਂਕਿ ਜਿਹੜੀਆਂ ਛੋਟੇ ਜੁਰਮਾਂ, ਕਿਉਂਕਿ ਜਿਹੜੇ ਛੋਟੇ ਚੋਰੀਆਂ ਚੋਰੀਆਂ ਹੁੰਦੀਆਂ, ਜਾਂ ਕੋਈ ਕਾਰਾਂ ਚੋਰੀ ਕਰ ਲਈ ਕਿਸੇ ਨੇ, ਜਾਂ ਕਿਸੇ ਦੇ ਦੂਜੀ ਫਰੋਤੀ ਫਰੁਤੀ ਲੈ ਲਈ ਮਾੜੀ ਮੋਟੀ, ਇਹ ਸਿੱਧੀਆਂ ਪ੍ਰੋਵਿੰਸਲ ਕੋਰਟਾਂ ਵਿਚ ਜਾਂਦੇ ਜੀ ਕੰਮ, ਤੇ ਪ੍ਰੋਵਿੰਸਲ ਕੋਰਟ ਦਾ ਹਾਲ ਇਹ ਹੈ ਜੀ ਉੱਥੇ ਨੰਬਰ ਆਫ ਕੇਸ ਇੰਨੇ ਜ਼ਿਆਦਾ ਹੈ ਤੇ ਸਟਾਫ ਇੰਨਾ ਘੱਟ ਹੈ, 56% ਕੇਸ ਸਿਰਫ ਇਸ ਕਰਕੇ ਡਰੋਪ ਹੋ ਜਾਂਦੇ ਜਾਂ ਵਾਪਸ ਲੈ ਜਾਂਦੇ ਜਾਂ ਉਹਨਾਂ ਦੀ ਤਰੀਕ ਪੈਣ ਤੋਂ ਬਿਨਾਂ ਹੀ ਉਹ ਉੱਡ ਜਾਂਦੇ ਆ, ਕਿਉਂਕਿ ਇਹਨਾਂ ਕੋਲੇ ਉਹ ਕੇਸਾਂ ਨੂੰ ਕੋਰਟਾਂ ਵਿੱਚ ਭੇਜਣ ਦਾ ਜਾਂ ਨਾ ਸਮਾਂ ਹੈਗਾ ਇਹਨਾਂ ਕੋਲ ਜੀ, ਨਾ ਇਹਨਾਂ ਕੋਲ ਇੰਨੇ ਜੱਜ ਹੈਗੇ, ਨਾ ਇਹਨਾਂ ਕੋਲ ਸਰਕਾਰੀ ਵਕੀਲ ਹੈਗੇ ਆ, ਮਤਲਬ ਤਾਣਾ ਪਾਣਾ ਇੰਨਾ ਵਿਗੜਿਆ ਹੋਇਆ, ਤੇ ਉਹਦੇ ਵਾਸਤੇ ਵੀ ਆਪਾਂ ਜਿੰਨਾ ਰੌਲਾ ਪਾ ਪਾ ਕੇ ਹੁਣ ਵੀ ਜਿਹੜੀਆਂ ਬਣੀ ਜਾਂਦੀਆਂ, ਉਹਨਾਂ ਨੇ ਕਾਨੂੰਨ ਨੀ ਬਣਾਏ ਜੀ, ਉਹ ਕਾਨੂੰਨ ਜਿਹੜੇ ਬਣੇ ਹੋਏ ਇਹਨੂੰ ਲਾਗੂ ਕਰਨ ਵਾਸਤੇ ਤੁਹਾਡੇ ਕੋਲ ਬੰਦੇ ਹੈ, ਤੁਸੀਂ ਆਪਾਂ ਗਾਲਾਂ ਕੱਢੀ ਜਾਂਦੇ ਹਾਂ ਵੀ ਭਾਈ ਡੂਡੋ ਨੇ ਪਤਾ ਕੀ ਕਰਤਾ, ਤੇ ਚਲੋ ਹੁਣ ਡੂਡੋ ਚਲ ਗਿਆ ਜੀ, ਪਰ ਸੱਚਾਈ ਅਸਲ ਚ ਇਹ ਹੈ ਵੀ ਇਹ ਜਿਹੜੀਆਂ ਜਿੰਨਾ ਵੀ ਕੁਛ ਲਾਗੂ ਕਰਨ ਵਾਲੇ ਲੋਕ ਆ, ਇਨਕਲੂਡਿੰਗ ਪੁਲਿਸ ਦੀ ਭਰਤੀ, ਉੱਥੇ ਵੀ ਆਪਾਂ ਨੂੰ ਪਤਾ ਗੜਬੜ ਹੈ, ਸਰਕਾਰੀ ਵਕੀਲਾਂ ਦੇ ਵੀ ਪੰਗਾ ਹੈਗਾ ਜੀ, ਉੱਥੇ ਵੀ ਘੱਟ ਹੈਗੇ ਬਹੁਤ,
ਸਾਰੇ ਪ੍ਰੋਵਿੰਸਲ ਨੇ ਕਰਨਾ ਜੀ, ਉਹ ਪ੍ਰੋਵਿੰਸਲ ਦਾ ਸਾਰਾ
ਉੱਥੇ ਪ੍ਰੋਬਲਮ ਹੈ। ਉਦੋਂ ਸਭ ਤੋਂ ਵੱਡੀ ਗੱਲ ਜੀ, ਇੱਕ ਕੋਰਟ ਦੇ ਵਿੱਚ ਇੱਕ ਕਮਰੇ ਦੇ ਵਿੱਚ 20-20 ਕੇਸ ਲੱਗ ਜਾਂਦੇ, ਤੇ ਸੁਣਵਾਈ ਹੁੰਦੀ 3 ਚਾਰਾਂ ਦੀ, ਤੇ ਬਾਕੀ ਜਿਹੜੇ 15 ਤੋਂ ਉੱਪਰ ਜਿਹੜੇ ਕੇਸ ਰਹਿ ਜਾਂਦੇ ਆ ਉਹ ਕੇਸ ਜਿਹੜੇ ਟਾਈਮ ਬਾਰ ਹੋ ਜਾਂਦੇ ਵੈਸੇ ਡ੍ਰੌਪ ਹੋ ਜਾਂਦੇ ਜੱਜ ਨੂੰ ਖਤਮ ਹੀ ਕਰਨੇ ਪੈਂਦੇ ਉਹ ਇਹਨਾਂ ਚੀਜ਼ਾਂ ਵਾਸਤੇ ਕੋਈ ਬੰਦਾ ਡਿਸਕਸ ਨਹੀਂ ਕਰਦਾ ਪਿਆ ਜੀ ਤੇ ਇਸ ਕਰਕੇ ਮਤਲਬ ਸਾਰਾ ਕੁਛ ਉਲਝਾ ਪਿਆ ਕੋਈ ਨੀ ਫੇਰ ਆਪਾਂ ਹੈਗੇ
ਗੱਲਬਾਤ
ਕਰਦੇ
ਜਾਇਓ ਕੋਈ ਨੀ ਜਾਇਓ ਥੈਂਕ ਯੂ ਅਸਲ ਚ ਕੀ ਆ ਕਿ ਹੁਣ ਆਪਾਂ ਚਲੋ ਮੈਂ ਉਦਾਹਰਨ ਦੇ ਤੌਰ ਤੇ ਜਿਹੜੇ ਇਸ ਵੇਲੇ ਸਰੋਤੇ ਸੁਣਦੇ ਨੇ ਤੇ ਆਪਾਂ ਨੂੰ ਕੋਈ ਟ੍ਰੈਫਿਕ ਟਿਕਟ ਮਿਲਦੀ ਆ ਹਾਂਜੀ ਹੁਣ ਤੇ ਚਲੋ ਕੈਮਰਿਆਂ ਵਾਲੀ ਜਿਹੜੀ ਰੈਡ ਲਾਈਟ ਤੇ ਮਿਲਦੀ ਆ ਉਹ ਤਾਂ ਕਹਿ ਲਓ ਵੀ ਨਾ ਤੁਹਾਡੇ ਪੁਆਇੰਟ ਜਾਂਦੇ ਆ ਤੁਹਾਨੂੰ ਨਾ ਤੁਹਾਡੀ ਮਾਫ਼ੀ ਆ ਤੁਹਾਨੂੰ ਉਹ ਜਿਹੜੇ ਉਹ ਤੁਹਾਨੂੰ ਪੇ ਕਰਨੀ ਪੈਣੀ ਆ ਆਮ ਤੌਰ ਤੇ ਕੀ ਹੁੰਦਾ ਵੀ ਤੁਹਾਨੂੰ ਜਿਹੜੀ ਟਿਕਟ ਮਿਲੀ ਆ ਉੱਥੇ ਜਿਹੜੇ ਸਾਡੇ ਹੁੰਦੇ ਸੀਗੇ ਰੱਬ ਕਰੇ ਭਲਾ ਜਿਹਨੂੰ ਤੁਹਾਨੂੰ ਟਿਕਟਾਂ ਮਾਫ਼ ਕਰਾਉਣ ਵਾਲੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਸੀ ਵੀ ਚੱਲ ਜਾਓ ਉੱਥੇ ਜੇ ਤਾਂ ਮੂਹਰਿਓਂ ਪੁਲਿਸ ਅਫਸਰ ਜਿਹਨੇ ਟਿਕਟ ਦਿੱਤੀ ਆ ਉਹ ਆ ਗਿਆ ਤੇ ਅਗਲੀ ਤਰੀਕ ਲੈ ਲਓ ਉਹ ਤੋਂ ਬਾਅਦ ਫੇਰ ਅੱਗੇ ਜਾਓ ਅਗਲੀ ਤਰੀਕ ਤੇ ਵੀ ਪੁਲਿਸ ਅਫਸਰ ਆ ਗਿਆ ਫੇਰ ਉਹਨਾਂ ਤਰੀਕ ਲੈ ਲੈਣੀ ਫੇਰ ਜਦੋਂ ਕਿਤੇ ਅਗਲੀ ਤਰੀਕ ਫੇਰ ਪੈ ਗਈ ਆ ਫੇਰ ਉੱਥੇ ਗਏ ਤੇ ਉੱਥੇ ਪੁਲਿਸ ਅਫਸਰ ਕਿਤੇ ਹੋਰ ਥਾਂ ਬਿਜ਼ੀ ਹੋ ਗਿਆ ਨਹੀਂ ਆਇਆ ਤੇ ਉਦੋਂ ਜੱਜ ਮੂਹਰੇ ਕਹਿਣਾ ਹਾਜ਼ਰ ਜੀ ਤੇ ਉਹਨਾਂ ਨੇ ਕਹਿਣਾ ਵੀ ਪੁਲਿਸ ਅਫਸਰ ਨਹੀਂ ਆਇਆ ਚਲੋ ਜੀ ਟਿਕਟ ਮਾਫ਼ ਇਹੋ ਜਿਹੇ ਲੂਪ ਹੋਲ ਜਿਹੜੇ ਨੇ ਉਹ ਵਰਤੇ ਜਾਂਦੇ ਆ ਇਹਦੇ ਵੱਡੇ ਕੇਸਾਂ ਦੇ ਵਿੱਚ ਵੀ ਉਹ ਆਪੋ ਆਪਣੇ ਢੰਗ ਤਰੀਕੇ ਹੈਗੇ ਆ ਹਾਂਜੀ ਹੁਣ ਉਹ ਚੀਜ਼ਾਂ ਜਿਹੜੀਆਂ ਨੇ ਸਾਡੇ ਜਿਹੜੇ ਜੁਡੀਸ਼ਲ ਸਿਸਟਮ ਆ ਨਾ ਉਹ ਸਾਡੇ ਕਹੋ ਵੀ ਸਾਡੇ ਪ੍ਰੋਵਿੰਸਿਸ ਨੇ ਉਹ ਚੇਂਜ ਕਰਨਾ ਤਬਦੀਲ ਕਰਨਾ ਜੇਲ੍ਹਾਂ ਦੇ ਵਿੱਚ ਕਹਿੰਦੇ ਸਾਡੇ ਕੋਲ ਥਾਂ ਹੈ ਨੀਗਾ ਹਾਂਜੀ ਹੁਣ ਉਹ ਜੇਲ੍ਹਾਂ ਜਿਹੜੀਆਂ ਜੀ ਉਹ ਵੀ ਸਾਡੀਆਂ ਕਿਉਂਕਿ ਫੈਡਰਲ ਨੇ ਤਾਂ ਆਪਣਾ ਹਿੱਸਾ ਬਣਦਾ ਜਿਹੜਾ ਇਹਨਾਂ ਨੂੰ ਪੈਸੇ ਦੇਣੇ ਆ ਉਹ ਤੋਂ ਬਾਅਦ ਇਹਨਾਂ ਨੇ ਡਿਸਾਈਡ ਕਰਨਾ ਵੀ ਕਿੱਥੇ ਕੀ ਬਣਾਉਣਾ ਹਾਂਜੀ ਔਰ ਬਹੁਤੇ ਜਿਹੜੇ ਸੈਕੈਟਰਿਕ ਬੈਠੇ ਨੇ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਬੈਠੀਆਂ ਨੇ ਜਿਹੜੀਆਂ ਕਿਉਂਕਿ ਜ਼ਿਲ੍ਹਾ ਨੂੰ ਸੁਧਾਰ ਕਰ ਆਪਾਂ ਕਹਿੰਦੇ ਹਾਂ ਹਾਂਜੀ ਔਰ ਉਹ ਕਹਿੰਦੇ ਨੇ ਕਿ ਨਹੀਂ ਭਾਈ ਉਹ ਅੱਗੇ ਉਹ ਇਸ ਗੱਲ ਦੀ ਰੌਲਾ ਪਾ ਰਿਹਾ ਵੀ ਜੇਲ੍ਹਾਂ ਦੇ ਵਿੱਚ ਲੋਕੀ ਬਹੁਤ ਨੇ ਇਹਨਾਂ ਨੂੰ ਜ਼ਮਾਨਤਾਂ ਮਿਲ ਕੇ ਇਹਨਾਂ ਨੂੰ ਖੁੱਲ੍ਹੇ ਛੱਡਣਾ ਚਾਹੀਦਾ ਹੁਣ ਅੱਜ ਸਾਡੇ ਉਹ ਮਿੱਤਰ ਨੇ ਦਲਜੀਤ ਸੋਹਤਾ ਹੋਰੀ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੇ ਟੋਰਾਂਟੋ ਟਰੱਕ ਟਾਇਰ ਵਾਲੇ ਉਹਨਾਂ ਦਾ ਪਰਸੋਂ ਜਿਹੜਾ ਸੀਗਾ ਜੀ ਲੈਂਡ ਰੋਵਰ ਸਵੇਰ ਨੂੰ ਚੋਰੀ ਕਰਕੇ ਲੈ ਗਿਆ 4 ਵਜੇ ਦੀ ਗੱਲ ਉਹ ਵੀਡੀਓ ਸਾਨੂੰ ਭੇਜੀ ਵੀ ਆਹ ਦੇਖੋ ਵੀ ਇਹਨਾਂ 4 ਸਾਲਾਂ ਦੇ ਵਿੱਚ ਮੇਰੀ ਚੌਥੀ ਗੱਡੀ ਜਿਹੜੀ ਚੋਰੀ ਹੋ ਗਈ ਚਲੋ ਉਹ ਤੇ ਸਾਰੇ ਲੱਗੇ ਸੀਗੇ ਟਰੱਕ ਟਰੂਕਰ ਸੀ ਤੇ ਅੱਜ ਉਹ ਗੱਡੀ ਲੱਭ ਗਈ ਪਿੱਛੇ ਜਿਹਾ ਇੱਕ ਸਬਮਿਟ ਹੋਇਆ ਸੀਗਾ ਆਟੋ ਥੈਫਟ ਦੇ ਉੱਤੇ ਆਪਾਂ ਗੱਲਾਂ ਬਹੁਤ ਕਰ ਲਈਆਂ ਮੇਰੀਆਂ ਹਲੇ ਰਿਕਾਰਡਡ ਕਮਰਸ਼ੀਅਲ ਵਾਹਵਾ ਰਹਿੰਦੇ ਨੇ ਆਟੋ ਥੈਫਟ ਦੇ ਉੱਪਰ ਸਬਮਿਟ ਸੀ ਜਿਹਦੇ ਵਿੱਚ ਸਾਡੀਆਂ ਜਿਹੜੀਆਂ ਮਿਊਨਸੀਪੈਲਿਟੀ ਸਨ ਉਹਨਾਂ ਨੇ ਵੀ ਸ਼ਿਰਕਤ ਕੀਤਾ ਸੀ ਸਾਡੀ ਜਿਹੜੇ ਸਾਡੀਆਂ ਇੰਸ਼ੋਰੈਂਸ ਕੰਪਨੀਆਂ ਸਨ ਉਹ ਵੀ ਸਨ ਸਾਡੇ ਜਿਹੜੇ ਆਟੋਮੇਕਰ ਨੇ ਉਹ ਵੀ ਸੀ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਵੀ ਸੀ ਸਾਡੀ ਫੈਡਰਲ ਸਰਕਾਰ ਵੀ ਸੀ ਇਹ ਸਾਰੇ ਇਕੱਠੇ ਸੀ ਉੱਥੇ ਇਹਨਾਂ ਨੂੰ ਸੁਝਾਅ ਦਿੱਤਾ ਸੀ ਕਿ ਭਾਈ ਜਿਹੜੀ ਹੁਣ ਕੁਝ ਗੱਡੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਐਂਟੀ ਥੈਫਟ ਡਿਵਾਈਸਿਸ ਲੱਗੀਆਂ ਨੇ ਵੀ ਉਹ ਸਾਰੀਆਂ ਜਿੰਨੀਆਂ ਮੈਨੂਫੈਕਚਰਰ ਨੇ ਉਹ ਲਾ ਕਿਉਂ ਨਹੀਂ ਦਿੰਦੇ ਹੁਣ ਉੱਥੇ ਉਹ ਜਦੋਂ ਸੁਝਾਅ ਗਿਆ ਤੇ ਜਿਹੜੀਆਂ ਸਾਡੀਆਂ ਕੰਪਨੀਆਂ ਵਾਲੇ ਕਾਰ ਕੰਪਨੀਆਂ ਵਾਲੇ ਸੀ ਉਹ ਕਹਿੰਦੇ ਭਾਈ ਤੁਹਾਡੇ ਇਹ ਪ੍ਰੋਵਿੰਸ ਦੀ ਸਮੱਸਿਆ ਅਸੀਂ ਕਿਉਂ ਲਈਏ ਅਸੀਂ ਤਾਂ ਕਾਰਾਂ ਸਾਰੀ ਦੁਨੀਆਂ 'ਚ ਵੇਚਦੇ ਹਾਂ ਹਾਲਾਂਕਿ ਇੰਗਲੈਂਡ ਦੇ ਵਿੱਚ ਜਿਹੜਾ ਉਹ ਮੈਂਡੇਟਰੀ ਆ ਹੁਣ ਬਾਹਰੋਂ $1,000 ਦੀ ਡਿਵਾਈਸ ਜਿਹੜੀ ਆ ਉਹ ਲਵਾਈ ਜਾ ਸਕਦੀ ਹੈ ਜਿੰਨਾ ਕਾਰ ਚੋਰੀ ਨਹੀਂ ਹੋ ਸਕਦੀ ਹੁਣ ਜਦੋਂ ਤੁਸੀਂ ਕਾਰ ਜਿਹੜੀ ਆ ਉਹ ਚਾਹੇ ਫੋਰਡ ਜਾਂ GM ਜਿੱਥੋਂ ਲੈਣ ਜਾਂਦੇ ਆ ਉਹ ਤੁਹਾਨੂੰ ਇੱਕ ਪੈਕੇਜ ਆਫਰ ਕਰਦੇ ਨੇ ਵੀ ਯੂ ਹੈਵ ਟੂ ਪੇ ਦਿਸ ਮਚ ਮਨੀ ਉਹ $1,000 ਤੋਂ ਲੈ ਕੇ $2,000 ਤੱਕ ਉਹ ਕਹਿੰਦੇ ਸਾਨੂੰ ਦਿਓ ਅਸੀਂ ਇਹਦੇ 'ਚ ਡਿਵਾਈਸ ਲਾ ਦਿੰਦੇ ਹਾਂ ਹੁਣ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਜੀ ਉਹਨਾਂ ਨੂੰ ਸਟੈਪ ਇਹਨੇ ਕਰਨਾ ਚਾਹੀਦਾ ਸੀ ਵੀ ਭਾਈ ਤੁਸੀਂ ਕਹਿ ਲਓ ਵੀ ਮਿਲੀਅਨਸ ਆਫ ਡਾਲਰ ਜਿਹੜੇ ਆ ਜੀ ਉਹ ਕਾਰ ਚੋਰੀ ਦੇ ਦਿੰਦੇ ਹੋ ਹਾਂਜੀ ਵੀ ਤੁਸੀਂ ਇੱਕ ਲੋਬੀ ਵੀ ਕਰੋ ਦੂਜਾ ਤੁਸੀਂ ਆਪਣੇ ਕਲਾਇੰਟ ਨੂੰ ਇਹ ਇਨਸੈਂਟਿਵ ਦਿਓ ਵੀ ਜੇ ਤੁਸੀਂ ਆਹ ਐਂਟੀ ਥੈਫਟ ਡਿਵਾਈਸ ਲਾਈ ਆ ਤਾਂ ਭਾਈ ਤੁਹਾਨੂੰ ਅਸੀਂ ਇੰਨਾ ਇਨਸੈਂਟਿਵ ਦਿਆਂਗੇ ਅੱਧੇ ਕੁ ਪੈਸੇ ਤੁਸੀਂ ਪਾ ਲਓ ਅੱਧੇ ਅਸੀਂ ਪਾ ਲੈਂਦੇ ਹਾਂ ਵੀ ਤੁਸੀਂ ਇਹ ਡਿਵਾਈਸ ਲਾ ਲਓ ਹੁਣ ਜੇ ਬਾਹਰੋਂ ਜਿਹੜੀ ਆਫ ਮਾਰਕੀਟ $1,000 ਖਰਚ ਕੇ ਡਿਵਾਈਸ ਲਾ ਕੇ ਤਾਂ ਕਾਰ ਨੂੰ ਚੋਰੀ ਹੋਣੋਂ ਬਚਾਇਆ ਜਾ ਸਕਦਾ ਉਹ ਬਿਲਟਨ ਕਿਉਂ ਨਹੀਂ ਚੀਜ਼ਾਂ ਆ ਸਕਦੀਆਂ ਉਹ ਮੈਂਡੇਟਰੀ ਹੋਣਾ ਚਾਹੀਦਾ ਹਾਂਜੀ ਸੋ ਬਹੁਤੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿੱਥੇ ਟੈਕਨੋਲੋਜੀ ਵਰਤ ਕੇ ਔਰ ਉਹਨਾਂ ਨੂੰ ਰੈਕਟੀਫਾਈ ਕੀਤਾ ਜਾ ਸਕਦਾ ਪਰ ਕੌਣ ਕਵੇ ਰਾਣੀ ਅੱਗਾ ਢੱਕ ਸਾਡੇ ਰਾਜਨੀਤਿਕ ਲੋਕਾਂ ਨੇ ਜਿਹੜਾ ਜੀ ਉਹ ਇੱਕ ਦੂਜੇ ਦੇ ਉੱਪਰ ਦੂਸ਼ਣ ਲਾਉਣ ਦੇ ਲਈ ਇਹ ਚੀਜ਼ਾਂ ਜਿਹੜੀਆਂ ਨੇ ਵਰਤਣੀਆਂ ਸ਼ੁਰੂ ਕੀਤੀਆਂ ਨੇ ਹੌਲੀ ਹੌਲੀ ਪੰਗਾ ਜਿਹੜਾ ਜੀ ਉਹ ਵਧਣਾ ਆ ਔਰ ਇੱਥੇ ਟਾਈਮ ਜ਼ਰੂਰ ਲੱਗਦਾ ਜੇ ਆਪਾਂ ਗੈਂਗਵਾਰ ਦੀ ਗੱਲ ਕਰੀਏ ਜਾਂ ਫਿਰ ਗੈਂਗਜ਼ਮ ਦੀ ਗੱਲ ਕਰੀਏ ਪਰ ਇਹ ਜੇਨ ਫਿੰਚ ਵਾਲਾ ਮਾਮਲਾ ਜਦੋਂ ਹੁੰਦਾ ਸੀ ਉੱਥੇ ਤਾਂ ਆਪਣੇ ਪੰਜਾਬੀ ਨਹੀਂ ਸਨ ਨਾ ਉਹ ਕਿੱਡੇ ਖਤਰਨਾਕ ਗੈਂਗ ਹੁੰਦੇ ਸੀ ਰੋਜ਼ ਛਿਤਰੋ ਛਿਤਰੀ ਰੋਜ਼ ਇੱਕ ਦੂਜੇ ਦੇ ਗੋਲੀਆਂ ਵੱਜਦੀਆਂ ਸੀ ਬੰਦੇ ਮਰਦੇ ਸੀ ਉਹ ਵੀ ਕੰਟਰੋਲ ਹੋਇਆ ਨਾ ਬੀਸੀ ਦੇ ਵਿੱਚ ਕੀ ਕੁਛ ਹੁੰਦਾ ਸੀ ਉੱਥੇ ਪੁਲਿਸ ਦੀ ਇਹ ਨੀਤੀ ਸੀ ਵੀ ਕੋਈ ਨਹੀਂ ਇਹਨਾਂ ਨੂੰ ਆਪਸ ਵਿੱਚ ਲੜ ਕੇ ਮਰਨ ਦਿਓ, ਇਹ ਆਪੇ ਖਤਮ ਹੋ ਜਾਣੇ ਆ। ਉਹ ਤਕਰੀਬਨ ਇੱਕ ਦਹਾਕਾ ਕੰਮ ਉੱਥੇ ਚੱਲਿਆ। ਆਪਾਂ ਉਦੋਂ ਵੀ ਗੱਲ ਕਹਿੰਦੇ ਹੁੰਦੇ ਸੀ ਭਾਈ ਵੀ ਜਿਹੜੀਆਂ ਮਾਈਗ੍ਰੇਟਿੰਗ ਕਮਿਊਨਿਟੀਜ਼ ਨੇ ਉਹਨਾਂ ਨੂੰ ਇਹੋ ਜਿਹੀਆਂ ਸਮੱਸਿਆਵਾਂ ਆਉਂਦੀਆਂ ਨੇ ਵੀ ਜੋ ਉੱਥੇ ਕੁਛ ਹੋ ਰਿਹਾ ਸਾਡੇ ਇੱਥੇ ਵੀ ਹੋ ਸਕਦਾ, ਉਹੀ ਹੋਇਆ। ਉਧਰਲੇ ਪਾਸੇ ਬਹੁਤੇ ਕ੍ਰਿਮੀਨਲ ਜਿਹੜੇ ਸੀ ਭੱਜ ਕੇ ਇਧਰਲੇ ਪਾਸੇ ਆ ਗਏ, ਉਹਨਾਂ ਨੇ ਇੱਥੇ ਆ ਕੇ ਉਹੀ ਗੋਰਖ ਧੰਦਾ ਸ਼ੁਰੂ ਕੀਤਾ। ਇੱਥੇ ਵੀ ਥੋੜਾ ਸਮਾਂ ਹੀ ਲੱਗਣਾ, ਔਰ ਉਹ ਤੋਂ ਬਾਅਦ ਅਲਬਰਟਾ ਵਾਲੇ ਤਿਆਰ ਰਹਿਣ, ਅਲਬਰਟਾ ਤੋਂ ਬਾਅਦ ਮੈਨੀਟੋਬਾ ਵਾਲੇ ਤਿਆਰ ਰਹਿਣ, ਕਿਉਂਕਿ ਇਹ ਸਮੱਸਿਆਵਾਂ ਜਿਹੜੀਆਂ ਨੇ, ਕਿਉਂਕਿ ਜਿਹੜੀਆਂ ਜਦੋਂ ਸਾਡੀਆਂ ਕਮਿਊਨਿਟੀਜ਼ ਉੱਥੇ ਇੰਗਲੈਂਡ ਮਾਈਗ੍ਰੇਟ ਹੋਈਆਂ ਨੇ ਉੱਥੇ ਵੀ ਇਹ ਸਮੱਸਿਆ ਆਈ ਸੀ, ਆਸਟ੍ਰੇਲੀਆ ਨਿਊਜ਼ੀਲੈਂਡ ਵੀ ਇਹ ਸਮੱਸਿਆ ਆਈ, ਸਾਡੇ ਕੈਨੇਡਾ ਦੇ ਵਿੱਚ ਵੀ ਇਹ ਸਮੱਸਿਆ ਹੈ ਵੱਖ ਵੱਖ ਸਿਟੀ ਵਾਈਜ਼, ਕਿਉਂਕਿ ਸਭ ਤੋਂ ਪੁਰਾਣੇ ਆਪਾਂ ਵੈਨਕੂਵਰ ਆਏ, ਪਹਿਲਾਂ ਉੱਥੇ ਅਸੀਂ ਉਹ ਸੰਤਾਪ ਹੋ ਗਿਆ, ਉਹ ਤੋਂ ਬਾਅਦ ਆਪਾਂ ਅੰਟੈਰੀਓ ਵਾਲੇ ਆਪਾਂ ਸੰਤਾਪ ਭੋਗਣ ਲਏ ਹਾਂ, ਸਾਡੇ ਤੋਂ ਬਾਅਦ ਅਲਬਰਟਾ, ਮੈਨੀਟੋਬਾ, ਬਾਕੀ ਫਿਰ ਹੋਰ ਜਿਹੜੇ ਪ੍ਰੋਵਿੰਸਿਸ ਨੇ। ਇੱਕ ਜਿਹੜਾ ਇਹ ਧੜਾ ਧੜਾ ਪ੍ਰਚਾਰ ਕੀਤਾ ਗਿਆ ਵੀ ਇੱਥੋਂ ਦੇ ਕਾਨੂੰਨ ਬੜੇ ਨਰਮ ਨੇ, ਉਸ ਚੀਜ਼ ਨੇ ਵੀ ਇਸ ਚੀਜ਼ ਨੂੰ ਬੜਾਵਾ ਦਿੱਤਾ ਆ, ਉਹਨੇ ਵਾਧਾ ਕੀਤਾ। ਪਰ ਮੈਂ ਜਿਵੇਂ ਪਹਿਲਾਂ ਵੀ ਜਦੋਂ ਤੁਸੀਂ ਇੱਕ ਵਾਰੀ ਕਿਤੇ ਕੰਪਿਊਟਰ 'ਚ ਪੈ ਗਏ ਨਾ, ਸਾਰੀ ਉਮਰ ਨਹੀਂ ਨਿਕਲਦੇ, ਔਰ ਉਸ ਚੀਜ਼ ਦਾ ਉਹ ਜਿਹੜਾ ਦਾਗ ਆ ਉਹਦਾ ਖਮਿਆਜ਼ਾ ਤੁਹਾਡੀਆਂ ਔਲਾਦਾਂ ਨੂੰ ਵੀ ਭੁਗਤਣਾ ਪੈਂਦਾ, ਉਹਨਾਂ ਨੂੰ ਵੀ ਭੁਗਤਣਾ ਪੈਂਦਾ। ਉਹਨਾਂ ਨੂੰ ਕੋਈ ਢੰਗ ਦੀ ਨੌਕਰੀ ਨਹੀਂ ਮਿਲਦੀ, ਬਹੁਤ ਸਾਰੀਆਂ ਹਾਈ ਐਂਡ ਜੋਬਸ ਇਹੋ ਜਿਹੀਆਂ ਨੇ ਜਿਹਦੇ ਵਿੱਚ ਤੁਹਾਡੇ ਸਾਰੇ ਕੋੜਮੇ ਦਾ ਉਹ ਕ੍ਰਿਮੀਨਲ ਰੈਕਡ ਚੈੱਕ ਕਰਦੇ ਆ। ਇੱਕ ਬੰਦਾ ਵੀ ਵਿੱਚੋਂ ਦਾਗੀ ਨਿਕਲ ਆਵੇ ਨਾ, ਉਹ ਤੇ ਉਹ ਕਹਿੰਦੇ ਨਹੀਂ ਭਾਈ ਬਾਏ, ਸਾਨੂੰ ਲੋੜ ਤੇਰੀ। ਸੋ ਭਾਈ ਸਿਆਣੇ ਕਹਿੰਦੇ ਆ ਵੀ ਕਿਸੇ ਦੇ ਤਜਰਬੇ ਤੋਂ ਸਿੱਖ ਲੈਣਾ ਚੰਗੀ ਗੱਲ ਹੁੰਦੀ ਹੈ। ਕਾਲਰ ਨੇ ਪਰ ਮੈਂ ਕਾਲਰ ਨਾਲ ਗੱਲ ਹਾਲੇ ਨਹੀਂ ਕਰ ਸਕਣੀ ਕਿਉਂਕਿ ਮੇਰੀਆਂ ਕਮਰਸ਼ੀਅਲਸ ਬਹੁਤ ਰਹਿੰਦੀਆਂ ਨੇ, ਮੈਂ ਮੜ ਜੀ ਉਹ ਵਜਾ ਲਵਾਂ ਜੀ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ
ਆਪਾਂ ਬਾਜ ਕਰਦੇ
ਤੁੜਕਾ ਤੁੜਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ ਸਿਕਸ ਈਚ।
ਨਵਦੀਪ ਜੀ, ਮੇਰਾ ਨਾਮ ਐਡਵੋਕੇਟ ਸਮਰਾਜ ਸਿੰਘ ਆ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂੰਗਾ, ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ। ਤੁਹਾਡੇ ਤੇ ਮਨਪ੍ਰੀਤ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ, ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ।
14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ, 410-841-0478, 416-841-0478, ਸਰਵਲੋ ਕੰਸਟਰਕਸ਼ਨ।
ਉਜੀ ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕ।
ਇੱਕ ਵਾਰੀ ਫੇਰ ਸਵਾਗਤ ਜੀ, ਉਮੀਦ ਹੈ ਹੁਣ ਤੱਕ ਦੀ ਗੱਲਬਾਤ ਜ਼ਰੂਰ ਚੰਗੀ ਲੱਗੀ ਹੋਵੇਗੀ। ਮੇਰੇ ਨਾਲ ਗੋਲਡਨ ਸਟਾਰ ਫੋਰਨ ਐਕਸਚੇਂਜ ਤੋਂ ਢਿੱਲੋਂ ਸਾਹਿਬ ਨੇ, ਉਨ੍ਹਾਂ ਨਾਲ ਵੀ ਗੱਲਬਾਤ ਕਰਦੇ ਹਾਂ। ਰਾਜ ਕਾਰਪੇਟ ਐਂਡ ਫਲੋਰਿੰਗ ਬਾਰੇ ਮੈਂ ਦੱਸਦਿਆਂ ਕਿ ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣੀ ਹੈ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਹਾਰਡਵੁੱਡ ਫਲੋਰ ਲੈਣੀਆਂ ਨੇ ਤੇ ਰੋਲਰ ਸ਼ੇਡਸ ਲੈਣੇ ਨੇ, 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚ ਸਕਦੇ ਹੋ। ਰਾਜ ਹੋਰਾਂ ਦਾ ਫੋਨ ਨੰਬਰ 416-953-6262-6633 ਤੇ ਸੰਪਰਕ ਕੀਤਾ ਜਾ ਸਕਦਾ। ਢਿੱਲੋਂ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ।
ਹਾਂਜੀ, ਥੈਂਕ ਯੂ ਰਾਣਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ
ਰਾਣਾ ਜੀ। ਮੈਂ ਸੁਣਦਾ ਰੇਡੀਓ ਪ੍ਰੋਗਰਾਮ, ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਸੀ ਤੇ ਪਰ ਜਿਹੜੀ ਇਹ ਆਪਾਂ ਜੇਨ ਫੈਚ ਦੀ ਵੀ ਗੱਲ ਜ਼ਿਆਦਾ, ਜਿਹੜੇ ਟਾਈਮ ਆਪਾਂ ਆਏ ਆ ਜੇਨ ਫੈਚ ਦੇ ਵਿੱਚ ਪੂਰਾ ਜ਼ੋਰ ਸੀਗਾ ਬਈ ਜੇ ਆਪਾਂ ਉਧਰ ਰਹੇ ਵੀ ਆ, ਲੋਕ ਪੁੱਛਦੇ ਹੁੰਦੇ ਸੀ ਤੁਸੀਂ ਉੱਥੇ ਕਿੱਦਾਂ ਵੱਸਦੇ ਆ ਬਈ, ਕਿੱਦਾਂ ਵੱਸਦੇ ਹੋ। ਇੰਨੀ ਵੈਨਕੂਵਰ ਮੈਨੂੰ ਫੋਨ ਆਏ ਤੇ ਸਾਡੇ ਭੂਆ ਜੀ ਪੁੱਛੇ, ਕਹਿੰਦੇ ਜੇਨ ਫੈਚ ਦਾ ਤਾਂ ਰੌਲਾ ਹੀ ਬਹੁਤ, ਤੁਸੀਂ ਕਿੱਦਾਂ ਉੱਥੇ ਕਾਹਤੇ ਰਹਿੰਦੇ ਆ, ਮੂੰਹ ਵਜੋਂ। ਮੈਂ ਉਹ ਦੇਖੋ ਫਿਰ ਨਿਊਯਾਰਕ ਦੀ ਕਹਾਵਤ ਦੇਖ ਲੋ, ਜੇ ਇਹ ਗੌਰਮੈਂਟਾਂ ਨੱਥ ਪਾਉਣੀਆਂ ਚਾਹੁਣ, ਇਹ ਸਭ ਕੁਝ ਕਰ ਰਿਹਾ। ਨਿਊਯਾਰਕ ਮੇਅਰ ਲਿਆਂਦਾ ਉਹਨੀ ਉਸੇ ਕੈਟਾਗਰੀ ਦਾ ਲਿਆਂਦਾ, ਫਿਰ ਦੇਖ ਲੋ ਛਾਣਨਾ ਉਹਦਾ ਲਾਇਆ ਸੀ, ਕਦ ਦਾ ਛਾਣਨਾ ਲਾਇਆ, ਅੱਜ 20 ਸਾਲ ਹੋ ਗਿਆ ਉੱਪਰ ਤੇ ਅੱਜ ਤੱਕ ਸੈੱਟ ਵਾ,
ਛਾਣਨਾ ਲੱਗ ਰਿਹਾ ਜੀ,
ਉਹਨੂੰ ਲਾਉਣਾ ਪੈਣਾ, ਲਾਉਣਾ
ਲੱਗ ਰਿਹਾ। ਮੈਂ ਅੱਜ ਹੀ ਹਾਲੇ ਇੱਕ ਰਿਪੋਰਟ ਦੇਖਦਾ ਸੀਗਾ, ਪਿਛਲੇ ਸਾਲ ਦੇ ਵਿੱਚ 16,470 ਬੰਦੇ ਜਿਹੜੇ ਆ ਉਹ ਕੈਨੇਡਾ ਵਾਲਿਆਂ ਨੇ ਚੁੱਕ ਕੇ ਬਾਹਰ ਸਿੱਟੇ ਆ। ਇਹ ਖਬਰਾਂ ਦਾ ਪ੍ਰਚਾਰ ਘੱਟ ਹੁੰਦਾ
ਨਹੀਂ, ਮੈਂ ਉਹੀ ਤੁਹਾਨੂੰ ਪੁੱਛਣ ਲੱਗਾ। ਦੇਖੋ ਤੁਸੀਂ ਜਿੱਦਾਂ ਕਹਿੰਦੇ ਮੀਡੀਆ ਚ ਵੀ ਰਹਿੰਦੇ ਆ, ਤੁਸੀਂ ਜਿਆਦਾ ਘੁੰਮਦੇ ਵੀ, ਨੌਲੇਜ ਵੀ ਆ, ਪਰ ਇਹ ਕੀ ਕਾਰਨ ਆ, ਇਹ ਕਿਉਂ ਨੀ ਦੱਸਦੇ? ਜਦ ਅਮਰੀਕਾ ਵਰਲਡ ਕੰਟਰੀਆਂ ਦੱਸਦੀਆਂ ਸੀ ਇਹਨੂੰ ਕੱਢ, ਜੇ ਇੰਡੀਆ ਦੀ ਵੀ ਉਹ ਵੀ ਦੱਸ ਦੂਗੀ, ਦੋ ਬੰਦੇ ਕੱਢ ਦਿੱਤੇ, ਇਹਨਾਂ ਨੂੰ ਇਹ ਚ ਡਰ ਤਾਂ ਹੀ ਪਊਗਾ ਜਦ ਬੰਦੇ ਨੂੰ ਪਤਾ। ਹੁਣ ਜਿਹੜੀ ਜਮਾਨਤ ਹੁੰਦੀ ਆ, ਵੱਡੀ ਪ੍ਰੋਬਲਮ ਤਾਂ ਉੱਥੇ ਆ ਕੇ ਖੜੀ ਆ, ਉਹ ਕਿਉਂ ਨੀ ਆਪਾਂ ਸਰਕਾਰਾਂ ਤਾਂ
ਜਿਹੜੇ ਸਾਡੇ ਜੇਪੀ ਕੀਤੇ ਨੇ, ਅਪੁਆਇੰਟ ਕੀਤੇ ਨੇ ਜੀ, ਉਹ ਥਾਪੀ ਦੇ ਕੇ ਛੱਡੀ ਜਾਂਦੇ ਨੇ। ਪਿੱਛੋਂ ਇੰਸਟਰਕਸ਼ਨਾਂ ਇਹ ਆ ਵੀ ਭਾਈ ਸਾਡੇ ਕੋਲ ਇਹਨਾਂ ਨੂੰ ਕਹਿ ਲਓ ਵੀ ਬਹਿ ਕੇ ਖੜਾਉਣ ਦੀ ਲੋੜ ਨੀ, ਇਹਨਾਂ ਨੂੰ ਬਸ ਘਰੇ ਤੋਰੋ, ਉਹ ਤੋਂ ਬਾਅਦ ਦੇਖਾਂਗੇ ਟ੍ਰਾਇਲ ਮੁੱਕ ਕੇ ਕੀ ਬਣਦਾ। ਸਮੱਸਿਆ ਇਹ ਆ ਵੀ ਸਾਨੂੰ ਜਿਹੜੀ ਸਾਡਾ ਜੁਡੀਸ਼ਲ ਸਿਸਟਮ ਆ ਜਿਹੜਾ ਕਿ ਸਾਡੇ ਪ੍ਰੋਵਿੰਸਿਸ ਨੇ ਫਿਕਸ ਕਰਨਾ ਆ, ਔਰ ਉਹ ਫਿਕਸ ਹੋਣਾ ਬਹੁਤ ਜ਼ਰੂਰੀ ਆ, ਔਰ ਇਹਦੇ ਤੇ ਤਿੰਨੇ ਲੈਵਲ ਦੀਆਂ ਸਰਕਾਰਾਂ ਜਿਹੜੀਆਂ ਸਾਡੀਆਂ, ਤਿੰਨੇ ਲੈਵਲ ਦੀਆਂ ਸਰਕਾਰਾਂ ਨੂੰ ਇਹਦੇ ਤੇ ਕੰਮ ਕਰਨਾ ਹੋਊਗਾ। ਆਪਾਂ ਕੱਲ ਦੇ ਪ੍ਰੋਗਰਾਮ ਸੋਮਵਾਰ ਨੂੰ ਕਰਦੇ ਕੱਲ, ਹੁਣ ਆਪਣਾ ਟਾਈਮ ਵੱਧ ਹੋ ਗਿਆ।
ਓਕੇ ਓਕੇ, ਧੰਨਵਾਦ।
ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ, ਬਰਾੜ ਸਾਹਿਬ ਨਾਲ ਗੱਲਬਾਤ ਕਰਨੀ ਵੀ ਬਾਅਦ ਵਿੱਚ, ਤਾਂ ਭਾਈ ਫੋਨ ਨੰਬਰ ਉਹੀ ਹੈ ਜੀ 416-620-1778 ਤੇ ਮੇਰਾ ਫੋਨ ਨੰਬਰ ਆ ਜੀ ਉਹ 905-915-84-84 ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਮੁਆਫੀ। ਅਗਲੀ ਮੁਲਾਕਾਤ ਤੱਕ ਰੱਬ ਰੱਖਾ।
ਜਿਸ ਚੀਜ਼ ਸੇ ਦਰਦ ਮਿਲੇ ਕਿਉਂ ਬਾਰ ਬਾਰ ਕਰਤਾ ਹੈ ਵਈ ਸਜਣਾ, ਜਿਸ ਚੀਜ਼ ਸੇ ਦਰਦ ਮਿਲੇ ਕਿਉਂ ਬਾਰ ਬਾਰ ਕਰਤਾ ਹੈ ਵਈ ਸਜਣਾ, ਥੋੜਾ ਤਾਂ ਖਿਆਲ ਕਰ ਸਾਡਾ ਦਿਲ ਲੋਹੇ ਦਾ ਤਾਂ ਨਹੀਂ ਸਜਣਾ, ਸਾਡਾ ਦਿਲ ਲੋਹੇ ਦਾ ਤਾਂ ਨਹੀਂ ਸਜਣਾ।
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैंकफाई के जरिए, पैसे पहुंचे मिनटों में, वो भी आसान और महफूज तरीके से, गुड एक्सचेंज रेट के साथ। $150 भेजने पर $0 फीस। इसके अलावा अगर आप $100 से ज्यादा भेजें तो साइन अप करते वक्त रेफरल कोड E10 इस्तेमाल करें और अपनी पहली ट्रांजेक्शन पर 10% कैशबैक हासिल करें, यानी $500 भेजने पर $50 कैशबैक की सूरत में आपके अकाउंट में वापस। लैंपफाई की 10% कैशबैक ऑफर के लिए आज ही लैंपफाई की फ्री ऐप अपने फोन में डाउनलोड करें। विजिट lampfi.com फॉर टर्म्स एंड कंडीशंस।
ब्रैम्पटन के तुसी तैयार हो क्रिकेट पिच ते जान लई ते आउटडोर यूथ क्रिकेट लीग च शामिल हो जाओ, जिथे 6 to 15 साल तक ते बच्चे खेल सकदे ने। दिलचस्प मौसम बहार ते गर्मियां दे सैशनां विच खेडो, सिखो ते मुकाबला करो। मिस ना करियो ते अज ही रजिस्टर करो brampton.ca/cricket ते।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 जां quicktrucklube.com। QTL, बिकॉज वी केयर।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे।